रखे गुरु साहिब जियो लोभी का वे शाह ना कीजै जे का पारवसाय अंत काल तिथ तुह जिथ हाथ ना पाए लोभी का वे शाह ना कीजै जे का पारवसाय अंत काल तिथ तुह जिथ हथ ना पाए मन मुख छेती संग करे मोह कालख दाग लगाए मोह काले तिन लोभिया जासन जन्म गवाए सत संगत हर मेल प्रभ हर नाम वसै मन आए जन्म मरण की मल उतरै जन नानक हर गुण गाए सत संगत हर मेल प्रभ हर नाम वसै मन आए जन्म मरण की मल उतरै जन नानक हर गुण गाए वाहिगुरु जी का खालसा वाहिगुरु जी की फतेह। परम सम्मान योग सतगुरु गुरु ग्रंथ साहिब सच्चे पातशाह जी दी पावन पवित्र हजूरी अंदर सुबाहिमान गुरु सवारे सतसंगी जनों धन गुरु अमरदास सच्चे पातशाह जी दा वारां ते वधीक विचों 40 नंबर जो शलोक है इस दा पाठ आप जी ने श्रवण कीता है। अज दे इस शलोक अंदर तीसरे गुरुदेव धन गुरु अमरदास सच्चे पातशाह जी ने दो गल्लां दो बचन असाडी जिंदगी दी रूहानी तरक्की वास्ते बख्शिश कीते। पहला बचन धन गुरु अमरदास कृपालू जी दा है कि जेड़ा बंदा लोभी लालची और स्वार्थी है गुरु अमरदास कहिंदे ने जिथों तक वाह लगे अर्थ ही ए ने जिथों तक वाह लगे اس لالچی بندے دا کدی وی بھروسہ نہ کرو. پہلا بچن حضور نے اج کیا ہے، سوارتھی لالچی اس بندے دا جتھوں تک ہو سکے وشواس یقین نہ کرو. مہاراج کیوں؟ کہن لگے اے لوک وشواس گھات کردے نے. کئی واری لالچی بندہ اپنے سوارتھ نو مکھ رکھ کے بندے نو ایہو جی کھڈ وچ سٹدا ہے کہ انسان کدی زندگی وچ سوچدا ہی نہیں. لالچی اپنا سوارتھ کر کے نکل گیا تے جدے نال دھوکھا کیتا او ساری زندگی کیول روندا رہ گیا. ستگرو کہندے نے یقین کرو، وہ بھروسہ نہ کرو. پھر منمخ بندے دی سنگت کرو گے لالچی دی، صاحب کہندے نے وہ آپ کلنکی ہے، تے چیتے رکھو کہ اس کلنکی بندے دی سنگت کرن والے نو بھی کئی واری کلنک لگ جاندا ہے. ستگرو کہندے نے پھر انہاں لالچیاں دے منہ کالے نے، اپنے جیون نو اپنے جنم نو ویرتھ گوا کے چلے گئے. دوسرا بچن اے دے وچ کیتا کہ پربھو دے چرناں وچ ارداس کر، ہے ہری، ہے پربھو، ہے نرنکار، تسی کرپا کرو مینوں ست سنگت دا ملاپ بخشو، مینوں اندروں تے باہروں نرمل گرمکھاں دی سنگت بخش دیو. پھر ارداس کر کے نام میرے ہردے وچ وس جائے، تے جے تیرے ہردے وچ نام وس گیا، ست سنگت وچ تو جڑ گیا، تے گرو امرداس کہندے نے حقیقت ہے تیرے اندر دی میل اتر جائے گی، تے سدا پرمیشور دے گن گائے گا. دو گلاں، لالچی بندے دا بھروسہ کوئی نہیں، تے ارداس کر تینو گرمکھاں دی ست سنگت مل جائے. آؤ کرو کرپالتا، آپ جتنے بھی حضور کرپالو دی چرن شرن وچ اکتر کوئی بیٹھے ہاں، ارداس کریے سچے پاتشاہ آپ کرپا کر کے وچ ورتو، ساڈے اندر نو ٹکا دی دات بخشو، پیار ادب دے نال اچارن کرو جی ستنام شری واہے گرو جی. کرو کرپالتا، پھر اچارن کرو جی ستنام شری واہے گرو جی. منکھ دا شریر پرمیشور نے پنجاں تتاں دا بنایا ہے، اس پنجاں تتاں دے شریر دے وچ اس مالک نے پنج تاتو بھی ٹکا دتیاں نے. پنجاں تتاں دا شریر ہے، انہاں پنجاں تتاں دے نال منک دے اندر پنج گن بھی نے، تے جنہ دی درورتو کرن دے نال اے گن دوش بن جاندے ہیں. جتھے پنج دوک نے پنج تت نے، اوتھے حضور نے کہ بندے دے اندر پنج وشے بھی نے. تے ایک دن عرض کیتی سی کہ انہاں نوں وش شبد ورتیا ہے، وشا، پر چیتے رکھو ایتھے وشا پنجابی وچ سی شبد سبجیکٹ نوں جاں کنسپٹ نوں کہہ دینے کا، پر ایتھے وش دا ارتھ ہے زہر. ہندی وی جدو شبد سی پڑھنے وشو، اوتھے وشو دا اکھری ارتھ سنسار ہے، وش دا ارتھ ہے زہر. پنجاں تتاں دا شریر بنے ہے، پنج اے دے گیان اندرے نے، پنج اینا پنجا جڑے تت نے، اینا پنجا تتاں دے پنج گن نے، شبد، سپرش، رس، روپ تے گند، اے پنج اینا دے گن نے. ਇਸੇ ਨਾਲ ਹੀ ਮਨੁੱਖ ਦੇ ਸਰੀਰ ਵਿੱਚ ਪਰਮਾਤਮਾ ਨੇ ਪੰਜ ਵਿਸ਼ੇ ਪਾ ਦਿੱਤੇ। ਹੁਣ ਇਹ ਪੰਜ ਵਿਸ਼ੇ ਜਿਹੜੇ ਨੇ, ਅਰਜ਼ ਮੈਂ ਕਰ ਰਿਹਾ, ਇਹਨਾਂ ਨੂੰ ਜ਼ਹਿਰ ਕਿਉਂ ਕਹਿ ਦਿੱਤਾ ਕਿ ਪੰਜ ਵਿਸ਼ੇ ਪੰਜ ਜ਼ਹਿਰ? ਆਮ ਤੌਰ ਤੇ ਕਿਸੇ ਭਾਂਡੇ ਵਿੱਚ ਜ਼ਹਿਰ ਪਿਆ ਹੋਵੇ ਤੇ ਉਹ ਭਾਂਡੇ ਤੇ ਅਸਰ ਨਹੀਂ ਕਰਦਾ। ਜੇ ਕਿਸੇ ਨੇ ਸੱਪ ਦਾ ਜ਼ਹਿਰ ਕੱਢ ਕੇ ਕਿਸੇ ਕੱਚ ਦੇ ਨਿੱਕੇ ਜਿਹੇ ਬਰਤਨ ਵਿੱਚ ਰੱਖ ਦਿੱਤਾ ਤੇ ਕੱਚ ਦੇ ਬਰਤਨ ਉੱਤੇ ਉਸ ਭਾਂਡੇ ਉਸ ਜ਼ਹਿਰ ਦਾ ਕੋਈ ਅਸਰ ਨਹੀਂ? ਜਿਤਨੇ ਸਾਲ ਮਰਜ਼ੀ ਪਿਆ ਰਹੇ ਉਸ ਵਿਸ਼ ਦਾ ਭਾਂਡੇ ਉੱਪਰ ਅਸਰ ਨਹੀਂ? ਹਾਂ, ਉਸ ਭਾਂਡੇ ਵਿੱਚੋਂ ਕੱਢ ਕੇ ਜੇ ਕਿਸੇ ਨੂੰ ਦੋ ਚਾਰ ਬੂੰਦਾਂ ਉਹ ਜ਼ਹਿਰ ਦਿੱਤਾ ਜਾਏ ਤੇ ਉਸ ਬੰਦੇ ਉੱਤੇ ਅਸਰ ਕਰੇਗਾ, ਉਹਦੀ ਮੌਤ ਹੋ ਸਕਦੀ ਹੈ। ਆਮ ਤੌਰ ਤੇ ਵਿਸ਼ ਜ਼ਹਿਰ ਭਾਂਡੇ ਵਿੱਚ ਪਈ ਰਹੇ ਉਸ ਦਾ ਭਾਂਡੇ ਉੱਪਰ ਕਤ ਹੀ ਅਸਰ ਨਹੀਂ। ਪਰ ਚੇਤੇ ਰੱਖੋ, ਸਰੀਰ ਇੱਕ ਭਾਂਡਾ ਹੈ, ਇਹਦੇ ਵਿੱਚ ਪੰਜ ਜ਼ਹਿਰ ਪਏ ਨੇ, ਵਿਸ਼ੇ ਪਏ ਨੇ, ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ। ਬੰਦੇ ਦੇ ਸਰੀਰ ਦੇ ਭਾਂਡੇ ਵਿੱਚ ਪਏ ਕੋਈ ਵਿਸ਼ੇ ਹੀ ਇਹਨੂੰ ਖਤਮ ਕਰ ਦਿੰਦੇ। ਇਸ ਭਾਂਡੇ ਵਿੱਚ ਪਿਆ ਹੋਇਆ ਜ਼ਹਿਰ ਇਸ ਬੰਦੇ ਦੇ ਅੰਦਰ ਨੂੰ ਖਤਮ ਕਰ ਦਿੰਦਾ ਹੈ। ਸਤਿਗੁਰੂ ਨੇ ਪੰਜਾਂ ਦੀ ਮਾਰ ਦੀ ਗੱਲ ਕਰਦੇ ਇੱਕ ਬਚਨ ਕਿਹਾ, ਕਹਿਣ ਲੱਗੇ, ਇਸ ਦੇਹੀ ਅੰਦਰ ਪੰਜ ਚੋਰ ਵਸੈ। ਚੋਰ ਵੀ ਕਹਿ ਦਿੱਤਾ ਤੇ ਚੋਰ ਦਾ ਅਖਰੀ ਅਰਥ ਆਪਾਂ ਕਹਿੰਦੇ ਹਾਂ ਕਿ ਜਿਹੜਾ ਕੋਈ ਕੀਮਤੀ ਚੀਜ਼ ਨੂੰ ਚੁਰਾ ਲੈ। ਹੁਣ ਇਹ ਪੰਜ ਜਿਹੜੇ ਨੇ, ਸਾਹਿਬ ਨੇ ਕਿਹਾ ਇਹ ਚੋਰ ਨੇ, ਤੇ ਮਹਾਰਾਜ ਚੋਰ ਕਿਵੇਂ? ਤੇ ਕਿਰਪਾਲੂ ਦਾਤਾ ਜੀ ਕਹਿਣ ਲੱਗੇ, ਇਸ ਕਰਕੇ ਕਿਉਂਕਿ ਪੰਜ ਅੰਦਰ ਬੈਠੇ ਤੇਰੇ ਗੁਣਾਂ ਨੂੰ ਚੁਰਾ ਕੇ ਲਈ ਜਾਂਦੇ ਨੇ ਤੇ ਔਗਣਾਂ ਦੀ ਤੇਰੇ ਵਿੱਚ ਪਰਮਾਰ ਕਰੀ ਜਾ ਰਹੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਜਿਨ੍ਹਾਂ ਨੂੰ ਅਸੀਂ ਵਿਸ਼ੇ ਕਹਿ ਰਹੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ। ਬੰਦੇ ਦੇ ਸ਼ੁਭ ਗੁਣਾਂ ਨੂੰ ਖਾਂਦੇ ਪਏ ਨੇ, ਅੰਮ੍ਰਿਤ ਲੁੱਟੈ, ਮਨਮੁਖ ਨਹੀਂ ਬੂਝੈ, ਕੋ ਨਾ ਸੁਣੈ ਪੁਕਾਰ। ਮਨਮੁਖ ਬੰਦੇ ਨੂੰ ਸਮਝ ਨਹੀਂ, ਇਹ ਪੰਜ ਇਹਨੂੰ ਦਿਨ ਰਾਤ ਠੱਗਦੇ ਪਏ। ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਜਦੋਂ ਪੰਜ ਬੰਦੇ ਉੱਤੇ ਲਾਗੂ ਹੁੰਦੇ ਨੇ ਤੇ ਜੀਵ ਦੇ ਅੰਦਰ ਦੀ ਬੇਬਸੀ ਕੈਸੀ ਹੈ? ਹਜ਼ੂਰ ਦਾ ਇੱਕ ਪ੍ਰਮਾਣ ਹੋਰ ਅਰਜ਼ ਕਰਦਿਆਂ, ਸਾਹਿਬ ਕਿਰਪਾਲੂ ਜੀ ਬਖਸ਼ਿਸ਼ ਕਰਦੇ ਨੇ, ਅਵਰ ਪੰਚ ਹਮ ਏਕ ਜਨਾ, ਇਹ ਪੰਜ ਨੇ, ਮੈਂ ਇਕੱਲਾ ਹਾਂ। ਇਹਦਾ ਮਤਲਬ ਸਮਝਿਓ ਕਿ ਕਿਤਨੀ ਕੁ ਪਰਮਾਰ ਹੈ ਇਹਨਾਂ ਦੀ। ਭਾਵੇਂ ਅੱਜ ਅਸੀਂ ਸਿਰਫ ਇੱਕ ਵਿਸ਼ੇ ਦੀ ਗੱਲ ਕਰਨੀ ਹੈ ਤੇ ਚਿੱਤ ਕਰਦਾ ਸੀ ਪਹਿਲਾਂ ਆਪਾਂ ਪ੍ਰਿਸ਼ਠ ਭੂਮੀ ਇਸ ਦੀ ਤਿਆਰ ਕਰ ਲਈਏ, ਗੱਲ ਸਿਰਫ ਲਾਲਚ ਦੀ ਕਰਨੀ। ਹਜ਼ੂਰ ਨੇ ਬਾਣੀ ਵਿੱਚ ਪੰਜਾਂ ਦਾ ਜ਼ਿਕਰ ਕਰਦਿਆਂ ਵੀ ਕਿਹਾ, ਕਹਿਣ ਲੱਗੇ ਕਿ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੇ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਰੋਜ਼ ਮਾਰਦੇ ਨੇ, ਰੋਜ਼ ਲੁੱਟਦੇ ਨੇ, ਕਿਸੇ ਕੋਲ ਮੈਂ ਕਿਹਦੇ ਕੋਲ ਜਾ ਕੇ ਆਪਣੇ ਅੰਦਰ ਦੀ ਵੇਦਨਾ, ਆਪਣੇ ਅੰਦਰ ਦੇ ਦੁੱਖ ਨੂੰ ਪ੍ਰਗਟ ਕਰਾਂ? ਕਿਉਂਕਿ ਇਹ ਪੰਜੇ ਜਿਹੜੇ ਨੇ ਮੈਨੂੰ ਟਿਕਣ ਨਹੀਂ ਦਿੰਦੇ ਪਏ। ਜਿੱਥੇ ਹਜ਼ੂਰ ਨੇ ਬਾਣੀ ਵਿੱਚ ਬਹੁਤ ਥਾਵਾਂ ਤੇ ਇਨ੍ਹਾਂ ਪੰਜਾਂ ਇਕੱਠਿਆਂ ਦਾ ਨਾਵਾਂ ਦਾ ਜ਼ਿਕਰ ਕੀਤਾ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਇੱਕ ਨੂੰ ਵੀ ਮੁਖਾਤਬ ਕੀਤਾ ਗਿਆ ਹੈ। ਅੱਜ ਦਾ ਜੋ ਵਿਸ਼ਾ ਹੈ, ਅੱਜ ਦਾ ਜੋ ਸਬਜੈਕਟ ਹੈ, ਉਹ ਹੈ ਕਿ ਲਾਲਚੀ ਬੰਦੇ ਤੇ ਕਦੀ ਭਰੋਸਾ ਨਾ ਕਰੀਏ। ਪਹਿਲੀ ਮੈਂ ਬੇਨਤੀ ਕਰਾਂ ਵੀ ਲਾਲਚ ਹੈ ਕੀ? ਕਿਸ ਨੂੰ ਕਿਹਾ ਜਾਂਦਾ ਹੈ ਲਾਲਚ? ਲਾਲਚੀ ਬੰਦੇ ਤੇ ਕਿਉਂ ਨਹੀਂ ਭਰੋਸਾ ਕਰਨਾ? ਲਾਲਚੀ ਬੰਦੇ ਦੀ ਬਿਰਤੀ ਕੈਸੀ ਹੈ? ਲਾਲਚੀ ਬੰਦਾ ਕੰਜੂਸ ਜਿਤਨਾ ਮਰਜ਼ੀ ਧਨ ਇਕੱਤਰ ਕਰ ਲਏ, ਚੇਤੇ ਰੱਖੋ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਕੌਡੀ ਦਾ ਵੀ ਕਦੀ ਲਾਭ ਨਹੀਂ ਲੈ ਸਕਦਾ, ਇਕੱਠਾ ਜਿਤਨਾ ਮਰਜ਼ੀ ਕਰੀ ਜਾਏ। ਸਤਿਗੁਰੂ ਨੇ ਲਾਲਚ ਦੇ ਸਬੰਧੀ ਇੱਕ ਪ੍ਰਮਾਣ ਦਿੱਤਾ ਹੈ। ਕਹਿੰਦੇ ਨੇ ਲਾਲਚ ਇੱਕ ਉਹ ਅੰਦਰ ਦੀ ਬਿਰਤੀ ਹੈ ਜਿਹੜੀ ਬੰਦੇ ਦੇ ਅੰਦਰ ਤ੍ਰਿਸ਼ਨਾ ਨੂੰ ਵੀ ਜਨਮ ਦਿੰਦੀ ਹੈ। ਲਾਲਚ, ਤ੍ਰਿਸ਼ਨਾ, ਇੱਛਾ, ਆਸਾ, ਮਨਸਾ, ਇਹ ਜਿਤਨੀਆਂ ਵੀ ਬਿਰਤੀਆਂ ਨੇ, ਇਹਨਾਂ ਦਾ ਜਿਹੜਾ ਸ਼੍ਰੋਮਣੀ ਹੈ ਉਹ ਅਸਲ ਵਿੱਚ ਲੋਭ ਹੈ, ਲਾਲਚ ਹੈ। ਸਾਹਿਬ ਕਿਰਪਾਲੂ ਜੀ ਮੇਰ ਕਰਦੇ ਨੇ ਕਹਿੰਦੇ ਨੇ ਲਾਲਚ ਇੱਕ ਉਹ ਅੰਦਰ ਦੀ ਬਿਰਤੀ ਹੈ, ਬੰਦਾ ਲਾਲਚ ਵਿੱਚ ਪਿਆ ਹੋਇਆ ਪਾਪਾਂ ਨੂੰ ਜਨਮ ਦਿੰਦਾ ਹੈ। ਲਾਲਚੀ ਬੰਦਾ ਹਮੇਸ਼ਾ ਪਾਪ ਕਰੇਗਾ, ਕਿਉਂਕਿ ਉਹਦੇ ਸਾਹਮਣੇ ਕੇਵਲ ਪੈਸਾ ਹੈ, ਉਹਨੂੰ ਜਾਇਜ਼ ਤਰੀਕੇ ਨਾਲ ਹਾਸਲ ਕਰੇ, ਉਹਨੂੰ ਨਜਾਇਜ਼ ਤਰੀਕੇ ਨਾਲ ਹਾਸਲ ਕਰੇ, ਉਹਨੂੰ ਭਾਵੇਂ ਉਹ ਪਖੰਡ ਕਰਕੇ ਪ੍ਰਾਪਤ ਕਰੇ, ਉਸ ਨੂੰ ਭਾਵੇਂ ਉਹ ਕੂੜ ਬੋਲ ਕੇ ਪ੍ਰਾਪਤ ਕਰੇ, ਉਸ ਧਨ ਨੂੰ ਹਰ ਹਾਲਤ ਵਿੱਚ ਜੋ ਮਰਜ਼ੀ ਉਹਨੂੰ ਕਰਨਾ ਪਏ, ਹਰ ਪਾਪ ਤੋਂ ਪਾਪ ਕਰਮ ਕਰਕੇ ਵੀ ਬੰਦਾ ਲਾਲਚੀ ਆਪਣੇ ਘਰ ਪੈਸੇ ਨੂੰ ਇਕੱਠਿਆ ਕਰਨ ਦਾ ਯਤਨ ਕਰਦਾ ਹੈ। ਧਰਮ ਦੀ ਕਿਰਤ ਨਹੀਂ। ਇਸ ਬੇਨਤੀ ਵੱਲ ਫਿਰ ਧਿਆਨ ਦਿਓ, ਕਿਉਂਕਿ ਜਦੋਂ ਕਦੀ ਇਹੋ ਜਿਹਾ ਵਿਸ਼ਾ ਚੱਲਦਾ, ਅਸੀਂ ਕਿਰਤ ਨੂੰ ਵੀ ਕੇਵਲ ਲਾਲਚ ਨਾਲ ਜੋੜ ਲੈਂਦੇ ਹਾਂ। ਹਜ਼ੂਰ ਨੇ ਲਾਲਚ ਦੀ ਪਰਿਭਾਸ਼ਾ ਦਿੰਦਿਆਂ ਬਹੁਤ ਸੋਹਣਾ ਇੱਕ ਸ਼ਲੋਕ ਕਿਹਾ ਹੈ। ਹਜ਼ੂਰ ਕਹਿੰਦੇ ਨੇ, ਖੇ ਲੋਭਾ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਖੇ ਲੋਭਾ ਲੰਪਟ ਸੰਗ ਸਿਰ ਮੋਰਹਿ, ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰਨ, ਅਨਕ ਭਾਂਤ ਬਹੁ ਡੋਲ ਤੇ, ਨੱਚ ਮਿਤਰੰਗ ਨੱਚ ਇਸ਼ਟੰਗ, ਨੱਚ ਬਾਂਧਵ ਨੱਚ ਮਾਤ ਪਿਤਾ ਤਵ ਲੱਜਿਆ, ਅਕਰਣੰ ਕਰੋਤ ਅਖਾਦਿਆ ਖਾਦਿਅੰ ਅਸਾਜਿਅੰਗ ਸਾਜ ਸਮਝਿਆ। ਹੁਣ ਇਸ ਸਹਿਸਕ੍ਰਿਤੀ ਦੇ ਸ਼ਲੋਕ ਦੇ ਅਰਥ ਆਪਾਂ ਥੋੜਾ ਜਿਹਾ ਟੇਕ ਕੇ ਸਮਝੀਏ ਕਿ ਲਾਲਚ ਕੀ ਹੈ, ਕੀ ਪਰਿਭਾਸ਼ਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਾਲਚ ਦੀ। ਸਾਹਿਬ ਕਹਿੰਦੇ ਨੇ, ਖੇ ਲੋਭਾ, ਲੋਭਾ ਦਾ ਅਖਰੀ ਅਰਥ ਹੈ ਖੇ ਲਾਲਚ, ਲੰਪਟ ਸੰਗ ਸਿਰ ਮੋਰੈ, ਲੰਪਟ ਦਾ ਅਖਰੀ ਅਰਥ ਹੁੰਦਾ ਚੰਬੜਨਾ। ਵੈਸੇ ਲੰਪਟ ਦਾ ਅਰਥ ਪਖੰਡੀ ਵੀ ਹੁੰਦਾ ਹੈ, ਲੰਪਟ ਦਾ ਅਰਥ ਫਰੇਬੀ ਤੇ ਮਕਾਰੀ ਵੀ ਹੁੰਦਾ ਹੈ। ਇੱਥੇ ਲੰਪਟ ਦਾ ਅਖਰੀ ਅਰਥ ਆਪਾਂ ਇਹ ਵੀ ਕਰਾਂਗੇ ਕਿ ਖੇ ਲਾਲਚ ਤੂੰ ਠੱਗਣ ਵਾਲਾ ਹੈ, ਖੇ ਲੋਭਾ ਲੰਪਟ ਸੰਗ ਸਿਰ ਮੋਰੈ। ਸਿਰ ਮੋਰੈ ਦਾ ਅਖਰੀ ਅਰਥ ਹੈ ਸਿਰ ਮੋਰ ਜਿਹੜੇ ਸ਼੍ਰੋਮਣੀ ਨੇ। ਖੇ ਲਾਲਚ, ਜਿਹੜੇ ਬੰਦੇ ਆਪਣੇ ਆਪ ਨੂੰ ਬੜੇ ਹੀ ਸਿਆਣੇ ਤੇ ਸ਼੍ਰੋਮਣੀ ਕਹਾਉਂਦੇ ਨੇ, ਤੂੰ ਉਹਨਾਂ ਸ਼੍ਰੋਮਣੀ ਬੰਦਿਆਂ ਉੱਤੇ ਵੀ ਆਪਣੀ ਗ੍ਰਿਫਤ ਪਾ ਕੇ ਬੈਠੇ। ਉਹ ਵੱਡੇ ਵੱਡੇ ਆਪਣੇ ਆਪ ਨੂੰ ਧਰਮੀ ਕਹਿਣ ਵਾਲੇ, ਗਿਆਨੀ ਕਹਿਣ ਵਾਲੇ, ਆਪਣੇ ਆਪ ਨੂੰ ਦਾਨੀ ਕਹਿਣ ਵਾਲੇ ਬੰਦਿਆਂ ਉੱਤੇ ਵੀ ਤੂੰ ਆਪਣਾ ਅਸਰ ਪਾਈ ਬੈਠਾ। ਖੇ ਲੋਭਾ ਲੰਪਟ ਸੰਗ ਸਿਰ ਮੋਰੈ, ਅਗਲੀ ਤੋਂ ਕਹਿ ਅਨਕ ਲਹਿਰੀ ਕਾਲੋਲ ਤੇ, ਤੇਰੀ ਇੱਕ ਲਹਿਰ ਨਹੀਂ, ਅਨੇਕਾਂ ਲਹਿਰਾਂ ਲਾਲਚ ਪੈਦਾ ਕਰਦਾ, ਤੇ ਜਿਹੜੇ ਜੀਵ ਨੇ ਉਸ ਲਾਲਚ ਦੀਆਂ ਲਹਿਰਾਂ ਦੇ ਵਿੱਚ ਦਿਨ ਰਾਤ ਕਲੋਲ ਪੈ ਕਰਦੇ। ਖੇ ਲੰਪਟ ਖੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ, ਤਾਵੰਤ ਦਾ ਅਖਰੀ ਅਰਥ ਹੈ ਭਟਕਣਾ। ਮੈਂ ਇਸ ਕਰਕੇ ਇੱਕ ਇੱਕ ਅੱਖਰ ਦੇ ਅਰਥ ਕਰਕੇ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਨਜ਼ਰੀਏ ਵਿੱਚ, ਗੁਰੂ ਸਾਹਿਬ ਦੀ ਗੁਰਮਤ ਵਿੱਚ ਲਾਲਚ ਦੀ ਪਰਿਭਾਸ਼ਾ ਡੈਫੀਨੇਸ਼ਨ ਕੀ ਹੈ। ਖੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲੈਲੀ ਕਾਲੋਲ ਤੇ, ਤਾਵੰਤ ਜੀਆ, ਭਟਕਦੇ ਪਏ ਨੇ ਜੀ, ਜਿਨ੍ਹਾਂ ਦੇ ਅੰਦਰ ਤੇਰਾ ਬੋਲਬਾਲਾ ਹੋ ਗਿਆ, ਉਨ੍ਹਾਂ ਜੀਵਾਂ ਦੇ ਅੰਦਰ ਨੂੰ ਟਿਕਾ ਨਹੀਂ। ਤਾਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲ ਤੇ, ਉਨ੍ਹਾਂ ਬੰਦਿਆਂ ਦੇ ਅੰਦਰ ਅਨੇਕਾਂ ਭਾਂਤਾਂ ਨਾਲ ਤੂੰ ਡੁਲਾ ਦਿੱਤੇ। ਕੋਈ ਕਿਤੇ ਡੁੱਲ ਗਿਆ, ਕੋਈ ਕਿਤੇ ਡੋਲ ਗਿਆ। ਫਿਰ ਅਗਲਾ ਬਚਨ ਹੈ ਮਹਾਰਾਜ ਕਿ ਜਿਸ ਬੰਦੇ ਉੱਤੇ ਲਾਲਚ ਅਸਰ ਕਰ ਜਾਏ, ਤੇ ਆਮ ਇਨਸਾਨ ਨੂੰ ਕਿਵੇਂ ਪਤਾ ਚੱਲੇ ਵੀ ਇਸ ਬੰਦੇ ਉੱਤੇ ਲਾਲਚ ਨੇ, ਲੋਭ ਨੇ ਅਸਰ ਕਰ ਦਿੱਤਾ। ਤੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਮਿਹਰ ਕਰਨ ਲੱਗੇ, ਕਹਿਣ ਲੱਗੇ ਉਸ ਦਾ ਲਕਸ਼ਣ ਇਹ ਵੇ, ਨੱਚ ਮਿਤਰੰਗ। ਲਾਲਚੀ ਬੰਦਾ ਕਦੀ ਆਪਣੇ ਮਿੱਤਰਾਂ ਨਾਲ ਸੱਚੀ ਮਿੱਤਰਤਾ ਨਹੀਂ ਪਾਲਦਾ। ਲਾਲਚੀ ਬੰਦਾ ਕਦੀ ਕਿਸੇ ਦਾ ਮਿੱਤਰ ਨਹੀਂ ਹੋ ਸਕਦਾ। ਤੇ ਚੇਤੇ ਰੱਖੋ, ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ ਇੱਥੋਂ ਤੱਕ ਬਚਨ ਕਿਹਾ ਕਿ ਜਿਹੜਾ ਲਾਲਚੀ ਬੰਦਾ ਹੈ ਉਹ ਸੰਸਾਰ ਦੀ ਮਿੱਤਰਤਾ ਨਹੀਂ ਪਾਲ ਸਕਦਾ, ਤੇ ਲਾਲਚੀ ਬੰਦਾ ਰੱਬ ਦੀ ਮਿੱਤਰਤਾ ਵੀ ਨਹੀਂ ਪਾਲ ਸਕਦਾ। ਉਹ ਪਰਮਾਤਮਾ ਨੂੰ ਆਪਣਾ ਮਿੱਤਰ ਨਹੀਂ ਬਣਾ ਸਕਦਾ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਦੇ ਹਾਂ, ਜਾਂ ਲੱਭ ਤਾਂ ਨਿਉਂ ਕਿਆ, ਜੇ ਬੰਦੇ ਦੇ ਅੰਦਰ ਲਾਲਚ ਹੈ ਉਥੇ ਪ੍ਰੇਮ ਕਦੀ ਨਹੀਂ ਟਿਕ ਸਕਦਾ, ਉਹ ਪ੍ਰੇਮੀ ਨਹੀਂ ਕਦੀ ਹੋ ਸਕਦਾ। ਜਾਂ ਲੱਭ ਤਾਂ ਨੇ ਕਿਆ, ਲੱਭ ਤਾਂ ਕੂੜਾ ਨੇ, ਕਿੱਚਰ ਝੱਤ ਲੰਘਾਈਐ, ਛੱਪਰ ਟੁੱਟੈ ਮੇਹ, ਕਿ ਮੀਂਹ ਪੈਂਦਾ ਹੋਵੇ ਟੁੱਟੇ ਛੱਪਰ ਵਿਚ ਕਿਤਨੀ ਕੁ ਦੇਰ ਤੱਕ ਆਪਣਾ ਸਿਰ ਲੁਕਾ ਲਾਂਗੇ। ਟੁੱਟਾ ਹੋਇਆ ਛੱਪਰ ਕਦੀ ਵੀ ਬੰਦੇ ਦਾ ਸਹਾਰਾ ਨਹੀਂ ਬਣ ਸਕਦਾ, ਤੇ ਲਾਲਚੀ ਬੰਦਾ ਇਕ ਟੁੱਟੇ ਕੋਈ ਛੱਪਰ ਦੀ ਤਰ੍ਹਾਂ ਹੈ, ਹਕੀਕਤ ਵਿਚ ਉਹ ਕਦੀ ਵੀ ਕਿਸੇ ਦਾ ਮਿੱਤਰ ਨਹੀਂ ਬਣ ਸਕਦਾ। ਸਾਹਿਬ ਨੇ ਕਿਹਾ ਜਿਹੜਾ ਲਾਲਚੀ ਹੈ ਨੱਚ ਮਿੱਤਰੰਗ, ਉਹ ਕਦੀ ਕਿਸੇ ਦੀ ਮਿੱਤਰਤਾ ਨਹੀਂ ਪਾਲ ਸਕਦਾ। ਨੱਚ ਇਸ਼ਟੰਗ, ਇਸ਼ਟ ਦਾ ਅਖਰੀ ਅਰਥ ਵੈਸੇ ਹੁੰਦਾ ਪਿਆਰਾ, ਪਰ ਇੱਥੇ ਇਸ਼ਟ ਦਾ ਅਰਥ ਵਿਦਵਾਨ ਸੱਜਣਾਂ ਨੇ ਟੀਕਾਕਾਰਾਂ ਨੇ ਕੀਤੇ ਨੇ ਕਿ ਗੁਰੂ ਪੀਰ ਮੁਰਸ਼ਦ। ਲਾਲਚੀ ਬੰਦਾ ਨਾ ਤਾਂ ਕਿਸੇ ਦਾ ਮਿੱਤਰ ਬਣ ਸਕਦਾ, ਲਾਲਚੀ ਬੰਦਾ ਆਪਣੇ ਇਸ਼ਟ ਤੇ ਭਰੋਸਾ ਨਹੀਂ ਬਣਾਉਂਦਾ, ਤੇ ਲਾਲਚੀ ਬੰਦਾ ਆਪਣੇ ਗੁਰੂ ਨੂੰ ਜਿਹਨੂੰ ਇਸ਼ਟ ਮੰਨਦਾ, ਲਾਲਚ ਵਿਚ ਆਇਆ ਹੋਇਆ ਉਹਦੇ ਵੀ ਘਰ ਵਿਚ ਪਏ ਕੋਈ ਟਕੇ ਨੂੰ ਖਾਣ ਤੋਂ ਗੁਰੇਜ਼ ਨਹੀਂ ਕਰਦਾ। ਹਜ਼ੂਰ ਨੇ ਕਿਹਾ ਇਹ ਲਾਲਚ ਦੀ ਪਰਿਭਾਸ਼ਾ ਹੈ, ਨੱਚ ਮਿੱਤਰੰਗ, ਨੱਚ ਇਸ਼ਟੰਗ, ਨੱਚ ਬਾਂਧਵ। ਜਿਨੇ ਮਿੱਤਰਾਂ ਨੂੰ ਨਹੀਂ ਬਖਸ਼ਿਆ, ਜਿਨੇ ਆਪਣੇ ਇਸ਼ਟ ਨੂੰ ਨਹੀਂ ਬਖਸ਼ਿਆ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦਾ ਕੋਈ ਭਰੋਸਾ ਨਹੀਂ। ਬਾਂਧਵ ਦਾ ਅਰਥ ਉਹ ਆਪਣੇ ਸਖਾ ਬੰਧਕ ਰਿਸ਼ਤੇਦਾਰਾਂ ਨੂੰ ਵੀ ਦਾਅ ਤੇ ਲਾ ਦਿੰਦਾ ਹੈ, ਇਹ ਲਾਲਚ ਹੈ। ਨੱਚ ਮਿੱਤਰੰਗ, ਨੱਚ ਇਸ਼ਟੰਗ, ਨੱਚ ਬਾਂਧਵ। ਤੇ ਉਸ ਤੋਂ ਅਗਲਾ ਬਚਨ ਕਿਹਾ, ਕਹਿਣ ਲੱਗੇ ਨੱਚ ਮਾਤ ਪਿਤਾ ਤਵ ਲੱਜਿਆ। ਲੱਜਿਆ ਦਾ ਅਖਰੀ ਅਰਥ ਹੈ ਸ਼ਰਮ। ਕਹਿੰਦੇ ਨੇ ਜਿਸ ਮਾਂ ਨੇ ਬੰਦੇ ਨੂੰ ਜਨਮ ਦਿੱਤਾ, ਆਪਣਾ ਸ਼ੀਰ ਦਿੱਤਾ, ਦੁੱਧ ਚੁੰਘਾਇਆ, ਜਿਸ ਪਿਤਾ ਨੇ ਜ਼ਫਰ ਜਾਲ ਕੇ ਘਾਲਣਾ ਘਾਲ ਘਾਲ ਕੇ ਬੱਚੇ ਨੂੰ ਪਾਲਿਆ, ਕਹਿੰਦੇ ਦੇਖੋ ਕੈਸਾ ਲਾਲਚ ਬਲਵਾਨ ਹੈ ਕਿ ਜਨਮ ਦੇਣ ਵਾਲੀ ਮਾਂ ਤੇ ਪਰਵਰਿਸ਼ ਕਰਨ ਵਾਲੇ ਪਿਤਾ ਦਾ ਵੀ ਲਾਲਚੀ ਬੰਦਾ ਕਦੀ ਲਿਹਾਜ਼ ਨਹੀਂ ਕਰਦਾ। ਜਿਸ ਮਾਂ ਨੇ ਜਨਮ ਦਿੱਤਾ ਉਹਨੂੰ ਪੈਸੇ ਦੇ ਕੇ ਉਹਨੂੰ ਵਿਆਜ ਲਾਈ ਜਾਏਗਾ, ਜਿਸ ਪਿਤਾ ਨੇ ਘਾਲਣਾ ਘਾਲ ਘਾਲ ਕੇ ਬੱਚੇ ਨੂੰ ਸੁਖੈਣ ਜ਼ਿੰਦਗੀ ਦਿੱਤੀ, ਲਾਲਚੀ ਬੰਦਾ ਪਾਲਣ ਵਾਲੇ ਪਿਓ ਦੀਆਂ ਵੀ ਜੇਬਾਂ ਕਤਰਨ ਤੋਂ ਕਦੀ ਬਾਜ਼ ਨਹੀਂ ਆਉਂਦਾ। ਸਾਹਿਬ ਕਹਿੰਦੇ ਨੇ ਅਸਲ ਵਿਚ ਇਹ ਲਾਲਚੀ ਦੇ ਲੱਛਣ ਨੇ, ਮਾਂ ਬਾਪ ਨੂੰ ਵੀ ਨਹੀਂ ਬਖਸ਼ਦਾ। ਫਿਰ ਤੁਕਾਂ ਅਰਜ਼ ਕਰਦਿਆਂ, ਖੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਾਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲ ਤੇ। ਨੱਚ ਮਿੱਤਰੰਗ, ਨੱਚ ਇਸ਼ਟੰਗ, ਨੱਚ ਬਾਂਧਵ, ਨੱਚ ਮਾਤ ਪਿਤਾ ਤਬ ਲੱਜਿਆ। ਮਾਂ ਬਾਪ ਦੀ ਸ਼ਰਮ ਵੀ ਇਕ ਪਾਸੇ ਲਾਲਚੀ ਬੰਦਾ ਲਾ ਦਿੰਦਾ ਹੈ। ਹਜ਼ੂਰ ਕਹਿੰਦੇ ਉਸ ਤੋਂ ਅੱਗੇ ਫਿਰ ਕੀ ਕਰਦਾ, ਕਹਿਣ ਲੱਗੇ ਅਕਰਨੰਗ ਕਰੋਤ। ਅਕਰਨੰਗ ਦਾ ਅਖਰੀ ਅਰਥ ਹੁੰਦਾ ਜਿਹੜੇ ਕੰਮ ਕਰਨ ਯੋਗ ਨਹੀਂ। ਬੰਦਾ ਲਾਲਚੀ ਉਹ ਭੈੜੇ ਕੁ ਕਰਮ ਕਰ ਜਾਂਦਾ ਜਿਹਨੂੰ ਦੇਖ ਕੇ ਦੁਨੀਆਂ ਕੰਬ ਜਾਂਦੀ ਹੈ, ਜਿਹਨੂੰ ਦੇਖ ਕੇ ਲੋਕ ਅੰਦਰੋਂ ਜਿਹੜੇ ਨੇ ਖੋ ਕੇ ਭਰਦੇ ਨੇ। ਲਾਲਚੀ ਬੰਦਾ ਉਹ ਕੁਝ ਵੀ ਕਰ ਜਾਂਦਾ ਜਿਹੜੀ ਇਹਦੇ ਤੋਂ ਕਰਨ ਦੀ ਆਸ ਨਹੀਂ ਹੁੰਦੀ। ਮੈਂ ਇੱਕ ਉਦਾਹਰਣ ਦਿੰਦਾ ਜਾਵਾਂ। ਹੁਣ ਦੇਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਬੱਚੇ, ਉਹਨਾਂ ਦੇ ਲਾਲ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ, ਕਿੰਨੀ ਕੁ ਆਰਬਲਾ ਉਹਨਾਂ ਦੀ। ਜੇ ਸੰਸਾਰੀ ਦ੍ਰਿਸ਼ਟੀ ਨਾਲ ਦੇਖਿਆ ਜਾਏ ਅਜੇ ਉਹਨਾਂ ਦੇ ਤਾਲੀਮ ਹਾਸਲ ਕਰਨ ਦੇ ਮੌਕੇ ਨੇ, ਅਜੇ ਉਹਨਾਂ ਨੇ ਜਵਾਨੀ ਦੇ ਵਿਚ ਪ੍ਰਵੇਸ਼ ਕਰਨਾ ਹੈ, ਅਜੇ ਉਨ੍ਹਾਂ ਸੰਸਾਰ ਦਾ ਬਹੁਤ ਕੁਝ ਦੇਖਣਾ ਹੰਡਾਣਾ ਹੈ। ਪਰ ਇਹ ਗੱਲ ਵੱਖਰੀ ਕਿ ਭਾਵੇਂ ਉਹ ਸਰੀਰਕ ਤੌਰ ਤੇ ਬਾਲ ਰੂਪ ਦਿਸਦੇ ਨੇ, ਪਰ ਗੁਰੂ ਨੇ ਕਿਰਪਾ ਕਰਕੇ ਆਪਣੇ ਬੱਚਿਆਂ ਤੇ ਇੰਨੀ ਕੁ ਮਿਹਰ ਵਰਸਾਈ, ਧੁਰੋਂ ਨਵਾਜੇ ਹੋਏ ਬੱਚਿਆਂ ਦਾ ਅੰਦਰ ਵੀ ਬਜ਼ੁਰਗਾਂ ਨਾਲੋਂ ਵੱਧ ਲਿਆਕਤ ਵਾਲਾ ਹੈ, ਅੰਦਰ ਰੁਖਾਨੀਅਤ ਦੇ ਝੂੰਟੇ ਝੂੰਟ ਰਹੇ। ਉਨ੍ਹਾਂ ਬੱਚਿਆਂ ਨੂੰ, ਉਨ੍ਹਾਂ ਬਾਲਕਾਂ ਨੂੰ ਦੇਖ ਕੇ, ਗੁਰੂ ਕੇ ਲਾਲਾਂ ਨੂੰ ਦੇਖ ਕੇ, ਸਾਹਿਬਜ਼ਾਦਿਆਂ ਨੂੰ ਦੇਖ ਕੇ ਪੱਥਰ ਦਿਲ ਵੀ ਪਿਘਲ ਜਾਏਗਾ ਕਿ ਮਾਸੂਮ ਚਿਹਰੇ ਨੇ। ਉਹ ਉਮਰ ਨੂੰ ਦੇਖ ਕੇ ਵੀ ਬੰਦੇ ਦਾ ਅੰਦਰ ਬਦੋ ਬਦੀ ਬੱਚਿਆਂ ਵੱਲ ਪ੍ਰਭਾਵਿਤ ਹੋਵੇਗਾ। ਪਰ ਦੇਖੋ ਇਸ ਲਾਲਚ ਦੀ ਕਰਾਮਾਤ ਕਿ ਉਹੀ ਰਸੋਈਆ ਜਾਂ ਉਹ ਗੁਰੂ ਘਰ ਵਿਚ ਰਹਿਣ ਵਾਲਾ ਮਸੰਦ ਕਹਿ ਲੋ, ਚਾਕਰ ਕਹਿ ਲੋ, ਨੌਕਰ ਕਹਿ ਲੋ, ਭਾਵੇਂ ਰਸੋਈਆ ਕਿਹਾ, ਉਸ ਬੰਦੇ ਨੇ ਕਈ ਸਾਲ ਆਪਣੇ ਇਸ ਘਰ ਦੇ ਵਿੱਚੋਂ ਰੋਟੀ ਖਾਧੀ, ਪਰ ਜਿਸ ਦਿਨ ਗੰਗੂ ਦੇ ਅੰਦਰ ਲਾਲਚ ਦਾ ਕੁੱਤਾ ਭੌਂਕਿਆ, ਸੱਚ ਜਾਣੋ ਉਸ ਨੇ ਅਕਰਨੰ ਕਰੋਤ ਜਿਹੜੇ ਨਹੀਂ ਕੰਮ ਕਰਨ ਯੋਗ ਸਨ ਉਹ ਵੀ ਕਰਕੇ ਦਿਖਾ ਦਿੱਤੇ। ਉਹਨੇ ਨਾ ਪਰਵਾਹ ਕੀਤੀ ਆਪਣੇ ਇਸ਼ਟ ਦੀ, ਨਾ ਪਰਵਾਹ ਕੀਤੀ ਆਪਣੇ ਗੁਰੂ ਦੀ, ਨਾ ਪਰਵਾਹ ਕੀਤੀ ਇਸ ਘਰ ਦੇ ਨਮਕ ਦੀ, ਨਾ ਪਰਵਾਹ ਕੀਤੀ ਇਸ ਘਰ ਦੇ ਰਿਸ਼ਤਿਆਂ ਦੀ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਕੀਕਤ ਵੀ ਜਦੋਂ ਬੰਦੇ ਦੇ ਅੰਦਰ ਲਾਲਚ ਦਾ ਕੁੱਤਾ ਭੌਂਕੇ, ਉਦੋਂ ਮਿੱਤਰ ਭਰਾ ਰਿਸ਼ਤੇਦਾਰ ਮਾਂ ਬਾਪ ਕੋਈ ਵੀ ਉਹਦੇ ਸਾਹਮਣੇ ਆਏ ਉਹਦੀ ਪਰਵਾਹ ਨਹੀਂ ਕਰਦਾ, ਇੱਥੋਂ ਤੱਕ ਕਿ ਜਿਹੜੇ ਨੀਚ ਕਰਮ ਨਹੀਂ ਕਰਨੇ ਚਾਹੀਦੇ ਲਾਲਚੀ ਉਹ ਵੀ ਕਰ ਜਾਂਦਾ। ਅਕਰਨ ਕਰੋਤ ਜਿਹੜੇ ਨਾ ਕਰਨ ਜੋਗੇ ਕੰਮ ਸਨ ਉਹ ਵੀ ਲਾਲਚੀ ਨੇ ਕਰ ਦਿੱਤੇ। ਤੇ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਅਖਾਦਿਆ ਖਾਦਿਅੰ, ਜਿਹੜੀਆਂ ਚੀਜ਼ਾਂ ਨਹੀਂ ਖਾਣ ਯੋਗ, ਜਿਹੜੀਆਂ ਚੀਜ਼ਾਂ ਦਾ ਕਦੀ ਸੇਵਨ ਨਹੀਂ ਕਰਨਾ ਚਾਹੀਦਾ। ਲਾਲਚੀ ਬੰਦਾ ਨਾ ਕਰਨ ਜੋ ਕੰਮ ਕਰ ਦਿੰਦਾ ਤੇ ਨਾ ਖਾਣ ਯੋਗ ਚੀਜ਼ਾਂ ਉਹ ਖਾ ਜਾਂਦਾ ਹੈ, ਜਿਹੜੀਆਂ ਨਹੀਂ ਖਾਣੀਆਂ ਉਹ ਵੀ ਖਾਂਦਾ ਹੈ। ਅਕਰਨ ਕਰੋਤ ਅਖਾਦਿਆ ਖਾਦਿਅੰ, ਕਹਿਣ ਲੱਗੇ ਅਸਾਜਿਅੰਗ ਸਾਜ ਸਮਝਿਆ, ਸਮਝਿਆ ਦਾ ਅਖਰੀ ਅਰਥ ਕਰਾਂਗੇ ਸਮਾਜ। ਕਹਿਣ ਲੱਗੇ ਜਿਹੜੀ ਚੀਜ਼ ਨਹੀਂ ਬਣਾਉਣੀ ਚਾਹੀਦੀ, ਲਾਲਚੀ ਬੰਦੇ ਸਮਾਜ ਵਿੱਚ ਉਹ ਕੁਝ ਵੀ ਨਵਾਂ ਸਿਰਜ ਦਿੰਦੇ ਨੇ ਜਿਹਦੇ ਤੋਂ ਲੋਕ ਤਰਾਸ ਤਰਾਸ ਕਰ ਉੱਠਦੇ। ਮੇਰੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਲਾਲਚੀ ਹੋਵੇ ਜਿਹੜਾ ਸਿਰਫ ਮਾਇਆ ਨੂੰ ਮੁੱਖ ਰੱਖ ਕੇ ਚੱਲਿਆ, ਸਵਾਰਥ ਨੂੰ ਮੁੱਖ ਰੱਖ ਕੇ ਚੱਲਿਆ, ਉਸ ਬੰਦੇ ਨੇ ਨਾ ਇਸ਼ਟ ਦੀ, ਨਾ ਮਿੱਤਰ ਦੀ, ਨਾ ਭੈਣ ਦੀ, ਨਾ ਭਰਾ ਦੀ, ਨਾ ਪੁੱਤਰ ਦੀ, ਨਾ ਸੰਸਾਰ ਦੀ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਹਜ਼ੂਰ ਕਿਰਪਾਲੂ ਜੀ ਨੇ ਇੱਕ ਅੰਮ੍ਰਿਤ ਬਚਨ ਹੋਰ ਕਿਹਾ ਹੈ, ਮੈਂ ਉਹ ਆਪ ਜੀ ਦੇ ਸਮਕਸ਼ ਜ਼ਰੂਰ ਅਰਜ਼ ਕਰਨਾ ਚਾਹੁੰਦਾ। ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਨੇ ਜਦੋਂ ਹਲਕ ਜਾਏ ਕੁੱਤਾ ਉਹਦੇ ਵੱਲ ਝਾਤੀ ਮਾਰ ਕੇ ਦੇਖੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਾਲਚ ਦੀ ਤੁਲਨਾ ਹਲਕੇ ਹੋਏ ਕੁੱਤੇ ਨਾਲ ਕੀਤੀ ਗਈ ਹੈ। ਲਾਲਚ ਦੀ ਤੁਲਨਾ ਇੱਕ ਹਿਰਸ਼ੀ ਤ੍ਰਿਸ਼ਨਾਲੂ ਕੂਕਰ ਨਾਲ ਕੀਤੀ ਗਈ। ਇੱਕ ਕੁੱਤਾ ਜਿਹਦੇ ਅੰਦਰ ਤ੍ਰਿਸ਼ਨਾ ਹੈ, ਉਸ ਬੰਦੇ ਉਸ ਕੂਕਰ ਦਾ ਸੁਭਾਅ ਦੇਖੋ, ਤੇ ਲਾਲਚੀ ਬੰਦਾ ਜਦੋਂ ਲਾਲਚ ਨੂੰ ਮੁੱਖ ਰੱਖ ਕੇ ਕਿਸੇ ਦੇ ਨੇੜੇ ਲੱਗਦਾ ਉਦੋਂ ਉਹਦੀਆਂ ਗੱਲਾਂ ਨੂੰ ਸੁਣੋ ਤੇ ਤੁਸੀਂ ਪ੍ਰਭਾਵਿਤ ਬਹੁਤ ਹੋਵੋਗੇ। ਆਪਾਂ ਸਾਰੇ ਪ੍ਰਭਾਵਿਤ ਹੋ ਜਾਂਦੇ, ਉਹਦੀਆਂ ਚਿਕਨੀਆਂ ਚੌਪੜੀਆਂ ਬਾਤਾਂ ਵਿੱਚ ਆ ਜਾਂਦੇ ਹਾਂ, ਤੇ ਪਤਾ ਹੀ ਉਦੋਂ ਲੱਗਦਾ ਜਦੋਂ ਉਹ ਸਾਡੇ ਘਰ ਦਾ ਸਭ ਕੁਝ ਖੁੰਝਾ ਫੇਰ ਕੇ ਨਾਲ ਲੈ ਜਾਂਦਾ। ਗੁਰੂ ਗ੍ਰੰਥ ਸਾਹਿਬ ਨੇ ਇੱਥੇ ਦੋ ਕੁ ਪ੍ਰਮਾਣ ਦਿੱਤੇ ਨੇ ਇਸ ਸਬੰਧੀ। ਇੱਕ ਤਾਂ ਬਚਨ ਅਸੀਂ ਪੜ੍ਹਨੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਬਸੰਤ ਰਾਗ ਦਾ ਅੰਤਲਾ ਸ਼ਬਦ ਹੈ ਤੇ ਇਸ ਸ਼ਬਦ ਦੇ ਉਚਾਰਨ ਕਰਤਾ ਨੇ ਭਗਤ ਕਬੀਰ ਜੀ। ਇਹ ਸ਼ਬਦ ਪ੍ਰਾਰੰਭ ਹੁੰਦਾ ਹੈ ਕਿ ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੁੰਛਤ ਉਪਰ ਝਮਕ ਬਾਲ, ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸੀ ਕੇ ਤੂੰ ਮਤ ਹੀ ਜਾਹੇ। ਕਬੀਰ ਸਾਹਿਬ ਦਾ ਬਚਨ ਹੈ ਕਿ ਸੁਰ ਹੈ, ਸੁਰੇ ਦਾ ਅਖਰੀ ਅਰਥ ਹੈ ਸੁਰਬੀ ਗਾਂ। ਕਹਿੰਦੇ ਨੇ ਕਦੀ ਤੁਸੀਂ ਤ੍ਰਿਸ਼ਨਾਲੂ ਕੁੱਤੇ ਵੱਲ ਦੇਖੋ, ਤ੍ਰਿਸ਼ਨਾਲੂ ਕੁੱਤਾ ਜਦੋਂ ਵੀ ਕਿਸੇ ਦੇ ਘਰ ਵਿੱਚ ਆਉਂਦਾ ਤੇ ਉਹਦੀ ਚਾਲ ਦੇਖ ਕੇ ਇੰਜ ਲੱਗਦਾ ਵੀ ਇੰਨਾ ਭੋਲਾ, ਇੰਨਾ ਇਹ ਸਿਆਣਾ ਹੈ, ਇੰਨਾ ਸ਼ਰੀਫ ਹੈ ਕਿ ਇਸ ਕੁੱਤੇ ਦੀ ਚਾਲ ਤੋਂ ਦੇਖ ਕੇ ਲੱਗਦਾ ਇਹ ਕਦੀ ਵੀ ਕਿਸੇ ਨੂੰ ਵੱਢ ਕੱਟੇਗਾ ਨਹੀਂ, ਕਿਸੇ ਨੂੰ ਖਾਏਗਾ ਨਹੀਂ, ਕਿਸੇ ਦੇ ਬਰਤਨ ਨਹੀਂ ਖਰਾਬ ਕਰੇਗਾ। ਕਬੀਰ ਜੀ ਕਹਿੰਦੇ ਨੇ ਖੇ ਲਾਲਚੀ ਬੰਦੇ, ਤੇਰੀ ਚਾਲ ਤਾਂ ਸੱਚਮੁੱਚ ਇੱਕ ਗਾਂ ਦੀ ਤਰ੍ਹਾਂ ਹੈ, ਜਿਵੇਂ ਗਾਂ ਸ਼ਰੀਫ ਤੁਰਦੀ ਪਈ। ਲਾਲਚੀ ਬੰਦਾ ਜਦੋਂ ਆਉਂਦਾ ਚਾਲ ਉਹਦੀ ਗਾਂ ਵਰਗੀ, ਸੁਰਹਿ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉਪਰ ਝਮਕ ਬਾਲ, ਤੇ ਕੁੱਤੇ ਦੀ ਪੂੰਛ ਜਿਹੜੀ ਜਦੋਂ ਤੁਰਦਾ ਉਹਦੇ ਵਾਲ ਚਮਕਦੇ ਨੇ, ਤੇ ਕਹਿੰਦੇ ਨੇ ਤੇਰੀ ਪੂੰਛ ਨੂੰ, ਤੇਰੇ ਚਿਹਰੇ ਨੂੰ, ਤੇਰੇ ਆਉਣ ਦੇ ਢੰਗ ਨੂੰ ਦੇਖ ਕੇ ਲੱਗਦਾ ਕਿ ਨਾਮ ਤੇਰਾ ਕੁੱਤਾ ਹੈ, ਹਕੀਕਤ ਵਿੱਚ ਤੂੰ ਗਊ ਹੈ। ਆਪਾਂ ਆਮ ਤੌਰ ਤੇ ਸ਼ਬਦ ਵਰਤਨੇ ਆ ਕਿ ਜਿਸ ਬੰਦੇ ਦਾ ਅੰਦਰ ਬਹੁਤ ਟਿਕਿਆ ਹੋਵੇ ਜਾਂ ਕਿਸੇ ਨਾਲ ਵਧੀ ਕੀ ਨਾ ਕਰੇ, ਤੇ ਅਸੀਂ ਸ਼ਬਦ ਕਹਿੰਦੇ ਹਾਂ ਇਹ ਬੰਦਾ ਤੇ ਨਿਹਰਾ ਗਊ ਰੂਪ ਹੈ, ਮਤਲਬ ਕਿਸੇ ਨਾਲ ਵਧੀ ਕੀ ਨਹੀਂ ਕਰਦਾ।
ਸਾਹਿਬ ਕਹਿੰਦੇ ਨੇ ਕਿ ਚੇਤੇ ਰੱਖੋ, ਲਾਲਚੀ ਬੰਦਾ ਵੀ ਗਊ ਦਾ ਰੂਪ ਹੀ ਬਣ ਕੇ ਆਇਆ ਹੈ। ਸ਼ਰੀਫ ਐਸਤਾ ਐਸਤਾ ਬੋਲੇਗਾ, ਮਿੱਠੀਆਂ ਮਿੱਠੀਆਂ ਗੱਲਾਂ ਕਰੇਗਾ। ਸਾਹਿਬ ਕਹਿੰਦੇ ਨੇ ਜਿਹੜੇ ਕੁੱਤੇ ਨੇ ਚੱਕੀ ਚੱਟਣੀ ਏ, ਜਦੋਂ ਉਹ ਘਰ ਵਿੱਚ ਆਉਂਦਾ ਉਹਦੀ ਚਾਲ ਵੀ ਗਾਂ ਵਰਗੀ ਤੇ ਉਹਦੇ ਪੂੰਛ ਦੇ ਵਾਲ ਵੀ ਚਮਕਦੇ ਪਏ। ਸੁਰਹ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉਪਰ ਚਮਕ ਬਾਲ, ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ ਕਿ ਖੇ ਬੰਦੇ, ਜਿਹੜਾ ਪਰਮਾਤਮਾ ਨੇ ਤੈਨੂੰ ਆਪਣੇ ਘਰ ਦਿੱਤਾ ਹੈ ਨਾ, ਤੂੰ ਆਪਣੇ ਘਰ ਵੀ ਜੋ ਹੈ ਉਹਨੂੰ ਢੂੰਡ ਕੇ ਖਾ, ਹੋਰ ਕਿਸੇ ਦੇ ਘਰ ਵੱਲ ਨਾ ਜਾਏ। ਫਿਰ ਅੱਗੇ ਕਹਿੰਦੇ ਨੇ ਉਹ ਕੁੱਤਾ ਗਾਂ ਦੀ ਚਾਲ ਦੀ ਤਰ੍ਹਾਂ ਸ਼ਰੀਫ ਬਣ ਕੇ ਆਇਆ, ਪਹਿਲਾਂ ਦਰਵਾਜ਼ੇ ਵਿੱਚ ਬੈਠਾ ਰਿਹਾ ਤੇ ਜਦੋਂ ਘਰ ਦੇ ਲੋਕ ਇੱਕ ਪਾਸੇ ਹੋਏ, ਇਸੇ ਕੁੱਤੇ ਨੇ ਉੱਠ ਕੇ ਪਹਿਲਾਂ ਬਰਤਨ ਜਿਹੜੇ ਨੇ ਉਹਨਾਂ ਵਿੱਚ ਆਪਣਾ ਮੂੰਹ ਮਾਰਿਆ, ਪਰਤ ਕੇ ਕੀ ਕੀਤਾ ਕਿ ਸਵਾਣੀ ਨੇ ਰਾਤ ਚੱਕੀ ਦੇ ਨਾਲ ਆਟਾ ਪੀਆ ਸੀ, ਦਾਣੇ ਪੀ ਕੇ ਆਟਾ ਤਿਆਰ ਕੀਤਾ ਤੇ ਉਹਨੂੰ ਚੇਤਾ ਭੁੱਲ ਗਿਆ। ਰਾਤ ਦੇਰ ਤੱਕ ਉਹ ਚੱਕੀ ਪੀਂਦੀ ਰਹੀ, ਚਿੱਤ ਵਿੱਚ ਆਇਆ ਚਲੋ ਸਵੇਰੇ ਦਿਨ ਚੜੇਗਾ, ਥੱਕ ਗਈਆਂ, ਚੱਕੀ ਦੇ ਪੁੜ ਝਾੜਾਂਗੀ, ਇਹਦੇ ਚਾਰ ਚੁਫੇਰਿਓ ਆਟੇ ਨੂੰ ਸਾਫ਼ ਕਰਾਂਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਕੁੱਤੇ ਨੇ ਅੰਦਰ ਪ੍ਰਵੇਸ਼ ਕੀਤਾ, ਪਹਿਲਾਂ ਬਰਤਨਾਂ ਵਿੱਚ ਮੂੰਹ ਮਾਰਿਆ, ਪਰਤ ਕੇ ਜਿਸ ਥਾਂ ਤੇ ਦਾਣੇ ਪੀ ਕੇ ਆਟਾ ਤਿਆਰ ਕੀਤਾ, ਕੁੱਤੇ ਨੇ ਚੱਕੀ ਦੇ ਪੁੜਾਂ ਨੂੰ ਚੱਟਣਾ ਸ਼ੁਰੂ ਕਰ ਦਿੱਤਾ। ਇੱਥੇ ਵੀ ਸਬਰ ਨਹੀਂ ਆਇਆ, ਇਸੇ ਕੁੱਤੇ ਨੇ ਜਿਸ ਕੱਪੜੇ ਨਾਲ ਸਵਾਣੀ ਨੇ ਚੱਕੀ ਦੇ ਪੁੜ ਸਾਫ਼ ਕਰਨੇ ਸਨ, ਉਸ ਕੱਪੜੇ ਨੂੰ ਕੁਝ, ਉਸ ਪਰੋਲੇ ਨੂੰ ਕੁਝ ਆਟਾ ਲੱਗਾ, ਇਹ ਕੁੱਤਾ ਜਾਣ ਲੱਗਿਆ ਉਸ ਕੱਪੜੇ ਨੂੰ ਵੀ ਮੂੰਹ ਵਿੱਚ ਪਾ ਕੇ ਧੂ ਕੇ ਬਾਹਰ ਨੂੰ ਚਲਾ ਗਿਆ। ਉਹ ਕਹਿਣ ਲੱਗੇ ਇਹ ਲਾਲਚੀ ਬੰਦੇ ਦੀ ਬਿਰਤੀ ਹੈ। ਸਿਰਫ ਇਸ ਗੱਲ ਨੂੰ ਸਮਝਿਓ ਕਿ ਬਖਸ਼ਦਾ ਕਿਸੇ ਨੂੰ ਨਹੀਂ, ਕਿ ਸੁਰਹ ਕੀ ਜੈਸੀ ਤੇਰੀ ਚਾਲ, ਤੇਰੀ ਪੁੰਛਟ ਉਪਰ ਝਮਕ ਬਾਲ। ਸਾਹਿਬ ਅੱਗੇ ਫਿਰ ਇਸ ਤੁਕ ਵਿੱਚ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਚਾਕੀ ਚਾਟੈ ਚੂਨ ਖਾਹੇ, ਚੱਕੀ ਦੇ ਪੁੜ ਚੱਟੇ, ਤੂੰ ਉਸ ਚੂਨ ਨੂੰ ਆਟੇ ਖਿਲਰੇ ਹੋਏ ਨੂੰ ਖਾਧਾ ਚੱਟਿਆ, ਚਾਕੀ ਚਾਟੈ ਚੂਨ ਖਾਹੇ। ਤੇ ਸਾਹਿਬ ਕਹਿੰਦੇ ਨੇ ਚਾਕੀ ਕਾ ਚੀਥੜਾ ਕਹਾਂ ਲੈ ਜਾਏ, ਆ ਚੱਕੀ ਦਾ ਜਿਹੜਾ ਤੂੰ ਚੀਥੜਾ ਕੱਪੜਾ ਪਿਆ ਇਹਨੂੰ ਮੂੰਹ ਵਿੱਚ ਪਾ ਕੇ ਤੁਰ ਪਿਆ, ਇਹਦੇ ਨਾਲ ਤੇਰਾ ਅੰਦਰ ਭਰ ਜਾਏਗਾ। ਲਾਲਚੀ ਬੰਦਾ, ਉਹਦੀ ਸ਼ਕਲ ਸ਼ਰੀਫਾਂ ਵਾਲੀ ਹੈ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਸ਼ਕਲ ਮੋਮਣਾਂ ਦੀ ਤੇ ਕੰਮ ਕਾਫਰਾਂ ਦੇ। ਉਹਦੀ ਸ਼ਕਲ ਵਾਕਈ ਸ਼ਰੀਫਾਂ ਵਾਲੀ ਲੱਗਦੀ ਹੈ ਕਿ ਬੰਦਾ ਬੜਾ ਹੀ ਸਿਆਣਾ ਧਰਮੀ ਹੈ, ਪਰ ਜਦੋਂ ਕਿਸੇ ਨਾਲ ਉਹ ਭਾਣਾ ਵਰਤਾ ਜਾਂਦਾ, ਠੱਗ ਕੇ ਚਲਾ ਜਾਂਦਾ, ਫਿਰ ਪਤਾ ਲੱਗਦਾ ਕਿ ਇਹ ਫਾਹੀ ਸੁਰਤ ਮਲੂਕੀ ਵੇਸ਼, ਇਹਦਾ ਵੇਸ ਮਲੂਕੀ ਸ਼ਰੀਫਾਂ ਵਾਲਾ ਹੈ ਪਰ ਇਹਦੀ ਸੁਰਤ ਵਿੱਚ ਜਿਹੜੀਆਂ ਨੇ ਫਾਹੀਆਂ ਦੀ ਤਰ੍ਹਾਂ ਹੈ। ਅਰਜ਼ ਮੈਂ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਲਾਲਚੀ ਬੰਦਾ ਇੱਕ ਹਲਕੇ ਕੁੱਤੇ ਦੀ ਤਰ੍ਹਾਂ ਹੈ। ਮੈਂ ਬਾਣੀ ਵਿੱਚੋਂ ਪ੍ਰਮਾਣ ਸਿਰਫ ਅਜੇ ਅਰਜ਼ ਕਰੀ ਜਾਂਦਾ। ਪਹਿਲਾਂ ਅਰਜ਼ ਕੀਤੀ ਲਾਲਚ ਹੈ ਕੀ, ਦੂਸਰੀ ਬੇਨਤੀ ਕੀਤੀ ਲਾਲਚੀ ਬੰਦਾ ਕਿਹੜੇ ਢੰਗ ਨਾਲ ਠੱਗਦਾ, ਤੀਸਰਾ ਬਚਨ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਪਿਆਰਿਓ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਵਿਛਦਾਏ। ਜਦੋਂ ਕੁੱਤੇ ਨੂੰ ਖਲਕ ਪੈ ਜਾਂਦਾ, ਸ਼ਾਇਦ ਆਪ ਜੀ ਨੇ ਖਲਕਿਆ ਹੋਇਆ ਕੁੱਤਾ ਕਦੀ ਆਪਣੀ ਨਜ਼ਰ ਵਿੱਚ ਆਪਣੇ ਜੀਵਨ ਵਿੱਚ ਦੇਖਿਆ ਹੋਵੇ। ਜਦੋਂ ਕਿਸੇ ਕੁੱਤੇ ਨੂੰ ਖਲਕ ਪੈਂਦਾ, ਉਹਦੇ ਮੂੰਹ ਦੇ ਵਿੱਚੋਂ ਝੱਗ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਉਹੀ ਕੁੱਤਾ ਜਿਹੜਾ ਇੱਕ ਘਰ ਦੇ ਵਿੱਚ ਟੇਕ ਕੇ ਬੈਠਾ ਰਹਿੰਦਾ, ਜਦੋਂ ਉਹਨੂੰ ਖਲਕ ਪੈਂਦਾ, ਉਦੋਂ ਉਹੀ ਕੁੱਤਾ ਮਾਲਕ ਦੇ ਘਰ ਨੂੰ ਛੱਡ ਕੇ ਪਿੰਡ ਦੀਆਂ ਗਲੀਆਂ ਵਿੱਚ ਦੌੜਨਾ ਸ਼ੁਰੂ ਕਰ ਦਿੰਦਾ ਹੈ। ਹਲਕ ਦੀ ਨਿਸ਼ਾਨੀ ਇਹ ਵੇ ਕਿ ਉਸ ਦੇ ਮੂੰਹ ਵਿੱਚ ਝੱਗ ਆਉਂਦੀ ਏ। ਉਹੀ ਕੁੱਤਾ ਫਿਰ ਪਿੰਡ ਦੀਆਂ ਗਲੀਆਂ ਵੀ ਦੌੜਦਾ, ਉਹਨੂੰ ਰੰਚਕ ਮਾਤਰ ਵੀ ਟਿਕਾ ਨਹੀਂ, ਦਸੀ ਪਾਸੀ ਉਹ ਕੁੱਤਾ ਦੌੜੀ ਜਾਏਗਾ। ਤੇ ਇੱਥੇ ਬਸ ਨਹੀਂ ਕਿ ਜਦੋਂ ਉਸ ਕੁੱਤੇ ਦੇ ਸਾਹਮਣੇ ਕਿਤੇ ਮਾਲਕ ਵੀ ਆ ਜਾਏ, ਜਿਨ੍ਹਾਂ ਦੀ ਵਫਾਦਾਰੀ ਕਮਾਉਂਦਾ ਸੀ, ਜਿਨ੍ਹਾਂ ਦੇ ਬੂਹੇ ਤੇ ਬੈਠ ਕੇ ਦਿਨ ਰਾਤ ਰਖਵਾਲੀ ਕਰਦਾ, ਜਦੋਂ ਉਸ ਕੁੱਤੇ ਦੇ ਸਾਹਮਣੇ ਕਿਤੇ ਮਾਲਕ ਵੀ ਆ ਜਾਏ, ਤੇ ਖਲਕਿਆ ਹੋਇਆ ਕੁੱਤਾ ਆਪਣੇ ਮਾਲਕ ਨੂੰ ਕੱਟਣ ਤੋਂ ਵੀ ਕਦੀ ਗੁਰੇਜ ਨਹੀਂ ਕਰਦਾ। ਹਲਕੇ ਕੁੱਤੇ ਦਾ ਸੁਭਾਅ ਹੈ। ਹਜ਼ੂਰ ਨੇ ਲਾਲਚ ਨੂੰ ਖਲਕੇ ਕੁੱਤੇ ਦੇ ਨਾਲ ਤੁਲਨਾ ਦਿੱਤੀ ਤੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਉਂ ਕੂਕਰ ਹਰਕਾਇਆ, ਜਿਵੇਂ ਖਲਕਿਆ ਹੋਇਆ ਕੁੱਤਾ ਧਾਵੈ ਦਹਿ ਦਿਸ਼ਦਾਏ, ਦਸਾਂ ਪਾਸਿਆਂ ਵਾਲੇ ਪਾਸੇ ਧਾਵੈ ਦਰ ਤੇ ਦੌੜਦਾ ਭਟਕਦਾ, ਲੋਭੀ ਜੰਤ ਨਾ ਜਾਣੀ। ਲਾਲਚੀ ਬੰਦਾ ਕਦੀ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ, ਭੱਖ ਅਪਖ ਸਭ ਖਾਏ। ਲਾਲਚੀ ਬੰਦੇ ਦੇ ਸਾਹਮਣੇ ਜਿਹੜਾ ਆ ਜਾਏ ਪਿਆਰਿਓ, ਉਹ ਕਦੀ ਵੀ ਲਾਲਚੀ ਬੰਦਾ ਆਪਣੀ ਹਮਦਰਦੀ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਦਾ। ਸਾਹਿਬ ਕਹਿ ਰਹੇ ਜਿਉਂ ਕੂਕਰ ਹਰਕਾਇਆ ਭਾਵੈ ਦਹਿ ਦਿਸ਼ ਜਾਏ, ਲੋਭੀ ਜਨਤ ਨਾ ਜਾਣੀ ਭਖ ਅਪਖ ਸਭ ਖਾਏ। ਸਭ ਕੁਝ ਉਹ ਖਾ ਗਿਆ, ਉਹਨੇ ਪਰਵਾਹ ਨਾ ਕੀਤੀ। ਫਿਰ ਲਾਲਚੀ ਬੰਦਾ ਲਾਲਚ ਕਰ ਕਰਕੇ ਜਿਤਨਾ ਮਰਜ਼ੀ ਇਕੱਤਰ ਕਰੀ ਜਾਏ, ਪਿਆਰਿਓ ਚੇਤੇ ਰੱਖਿਓ ਇੱਕ ਵਿਖ ਵੀ ਉਹਦਾ ਇਕੱਠਾ ਕੀਤਾ ਹੋਇਆ ਉਹਦੇ ਨਾਲ ਤੁਰਦਾ। ਤੇ ਲਾਲਚੀ ਬੰਦੇ ਨੂੰ ਇੱਕ ਗੱਲ ਦਾ ਜ਼ਰੂਰ ਭਰੋਸਾ ਰੱਖਣਾ, ਇਸ ਗੱਲ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਜਿਤਨਾ ਮਰਜ਼ੀ ਉਹ ਇਕੱਠਾ ਕਰਦਾ, ਜਿਨ੍ਹਾਂ ਦੀ ਖਾਤਰ ਇਕੱਠਾ ਕਰਦਾ, ਉਹਨਾਂ ਨੂੰ ਕਿਸੇ ਨੇ ਪੁੱਛਣਾ ਨਹੀਂ। ਲੇਖਾ ਜਦੋਂ ਵੀ ਹੋਵੇਗਾ ਉਹ ਤਮਾ ਕਰਨ ਵਾਲੇ ਕੁਕਰਮ ਕਰਨ ਵਾਲੇ ਬੰਦੇ ਦਾ ਹੋਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਪ ਆਸਾ ਕੀ ਵਾਰ ਵਿੱਚ ਇੱਕ ਬਚਨ ਸੁਣਦੇ ਹੋ ਤੇ ਲਾਲਚ ਕਿੰਨਾ ਕਿੰਨਾ ਰੂਪਾਂ ਵਿੱਚ ਬੰਦੇ ਵਿੱਚ ਬੋਲਦਾ ਹੈ। ਤੇ ਮੈਂ ਆਰੰਭ ਵਿੱਚ ਅਰਜ਼ ਕੀਤੀ ਹੈ, ਨਾ ਇਹਦੇ ਤੋਂ ਗਿਆਨੀ ਛੇਤੀ ਬਚਦਾ, ਨਾ ਧਿਆਨੀ ਬਚਦਾ, ਨਾ ਦਾਨੀ ਬਚਦਾ, ਨਾ ਧਰਮ ਕਮਾਉਣ ਵਾਲਾ ਅਖੌਤੀ ਧਰਮੀ ਬਚਦਾ, ਤੇ ਆਮ ਗ੍ਰਿਸ਼ਤੀ ਆਮ ਸੰਸਾਰੀ ਬੰਦੇ ਦੀ ਤਾਂ ਗੱਲ ਹੀ ਬੜੀ ਦੂਰ ਦੀ ਹੈ। ਇੱਕ ਸ਼ਲੋਕ ਮੈਂ ਵਿੱਚੋ ਵਿੱਚੋ ਆਪ ਜੀ ਦੇ ਸਮਕਸ਼ ਅਰਜ਼ ਕਰ ਦੇਣਾ। ਹਜ਼ੂਰ ਨੇ ਉੱਥੇ ਬਚਨ ਕਿਹਾ, ਮੈਂ ਅਰਜ਼ ਕੀਤੀ ਜਿਸ ਬੰਦੇ ਅੰਦਰ ਲਾਲਚ ਹੈ ਉਹ ਪਾਪ ਜ਼ਰੂਰ ਕਰੇਗਾ। ਲਾਲਚੀ ਬੰਦਾ ਕਦੀ ਪਾਪ ਤੋਂ ਬਚ ਨਹੀਂ ਸਕਦਾ। ਹਜ਼ੂਰ ਨੇ ਕਹਿ ਕਹਿਣ ਲੱਗੇ, ਲੱਭ ਪਾਪ ਦੋਏ ਰਾਜਾ ਮਹਿਤਾ। ਦੋ ਸ਼ਬਦ ਪਹਿਲਾਂ ਕਹੇ ਨੇ ਗੁਰੂ ਨਾਨਕ ਸਾਹਿਬ ਨੇ, ਲੱਭ ਤੇ ਪਾਪ, ਕਿਉਂਕਿ ਪਹਿਲਾ ਸ਼ਬਦ ਹੈ ਲੱਭ, ਦੂਜਾ ਹੈ ਪਾਪ। ਜਿੱਥੇ ਲੱਭ ਹੈ, ਜਿੱਥੇ ਲਾਲਚ ਹੈ, ਉੱਥੇ ਪਾਪ ਨੇ ਆਪਣਾ ਵਸੇਬਾ ਜ਼ਰੂਰ ਕਰਨਾ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ। ਦੇਖੋ ਲਾਲਚ ਦੀ ਫੌਜ ਅੱਗੇ ਕਿਵੇਂ ਤਿਆਰ ਹੁੰਦੀ ਹੈ। ਕਹਿੰਦੇ ਲਾਲਚ ਨੇ ਆਪ ਬਣ ਗਿਆ ਰਾਜਾ ਲਾਲਚ, ਤੇ ਇਹਨੇ ਕੀ ਕੀਤਾ, ਪਾਪ ਨੂੰ ਆਪਣਾ ਚੌਧਰੀ ਬਣਾ ਲਿਆ, ਆਪਣਾ ਕਾਰਦਾਰ ਬਣਾ ਲਿਆ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ। ਜਦੋਂ ਲਾਲਚ ਆ ਗਿਆ ਨਾਲ ਪਾਪ ਆ ਗਿਆ, ਤੇ ਅਸੀਂ ਕਹੀਏ ਜੀ ਲਾਲਚੀ ਬੰਦਾ ਜਿਹੜਾ ਉਹ ਸੱਚ ਦਾ ਪੁਤਲਾ ਹੈ। ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ, ਜਿੱਥੇ ਲਾਲਚ ਤੇ ਪਾਪ ਹੈ ਉੱਥੇ ਗੁਰਮੁਖੋ ਸੱਚ ਜਾਣੋ, ਝੂਠ ਆਪਣੇ ਆਪ ਹੀ ਆ ਜਾਂਦਾ, ਕਿਉਂਕਿ ਝੂਠ ਤੋਂ ਬਿਨਾਂ ਪਾਪ ਹੀ ਨਹੀਂ ਕਮਾਇਆ ਜਾਂਦਾ, ਪਾਪ ਤੋਂ ਬਿਨਾਂ ਲਾਲਚ ਪੂਰਾ ਨਹੀਂ ਹੁੰਦਾ। ਬਾਬਾ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ ਸੀ, ਕਹਿਣ ਲੱਗੇ, ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਲਾਲਚ ਨੇ ਪਾਪ ਨੂੰ ਜਨਮ ਦਿੱਤਾ, ਪਾਪ ਨੇ ਝੂਠ ਨੂੰ ਬੁਲਾ ਲਿਆ, ਤੇ ਜਦੋਂ ਪਿਆਰਿਓ ਪਾਪ ਆ ਗਿਆ, ਲਾਲਚ ਆ ਗਿਆ, ਝੂਠ ਆ ਗਿਆ, ਚਾਰ ਟਕੇ ਆ ਗਏ, ਤੇ ਲਾਲਚੀ ਬੰਦੇ ਨੇ ਫਿਰ ਕਾਮ ਨੂੰ ਸੱਦਾ ਦੇ ਦਿੱਤਾ। ਕਹਿਣ ਲੱਗਾ, ਕਾਮ ਨੂੰ ਤੂੰ ਮੇਰਾ ਸਲਾਹਕਾਰ ਬਣ, ਤੂੰ ਮੇਰਾ ਨਾਇਬ ਬਣ, ਤੂੰ ਮੇਰਾ ਅਹਿਲਕਾਰ ਬਣ ਕੇ ਮੈਨੂੰ ਸਲਾਹ ਦੇ। ਬਾਬਾ ਜੀ ਕਹਿੰਦੇ, ਫਿਰ ਦੇਖੋ, ਪਹਿਲਾਂ ਉਹਨਾਂ ਬਿਰਤੀ ਦਾ ਜ਼ਿਕਰ ਕੀਤਾ, ਫਿਰ ਕਿੰਨਾ ਕਿੰਨਾ ਅੰਦਰ ਇਹ ਬੋਲਦੀ ਹੈ ਬਿਰਤੀ, ਉਹਨਾਂ ਦੇ ਨਾਵਾਂ ਦਾ ਜ਼ਿਕਰ ਕੀਤਾ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ। ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵਿਖੋਣੀ, ਭਾਹੇ ਭਰੈ ਮੁਰਦਾਰ। ਗਿਆਨੀ ਨੱਚੈ ਵਾਜੇ ਵਾਵੈ, ਰੂਪ ਕਰੈ ਸ਼ਿੰਗਾਰ, ਉੱਚਾ ਕੂਕੈ ਵਾਦਾ ਗਾਵੈ, ਜੋਧਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ, ਸੰਜੈ ਕਰੈ ਪਿਆਰ, ਧਰਮੀ ਧਰਮ ਕਰੈ ਗਾ ਵਾਵੈ, ਮੰਗੈ ਮੋਖ ਦਵਾਰ। ਜਤੀ ਸਦਾਵੈ ਜੁਗਤ ਨ ਜਾਣੈ, ਛੱਡ ਬਹਿ ਘਰ ਬਾਰ। ਸਭ ਕੋ ਪੂਰਾ ਆਪੇ ਹੋਵੈ, ਘੱਟ ਨਾ ਕੋਈ ਆਖੈ, ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਇਸ ਸ਼ਲੋਕ ਦੇ ਅਰਥ ਆਪਾਂ ਜ਼ਰੂਰ ਕਰਕੇ ਜਾਣੇ, ਕਿਉਂਕਿ ਲਾਲਚ ਦਾ ਸਬੰਧ ਕੱਲੇ ਪੈਸੇ ਇਕੱਠੇ ਕਰਨ ਵਾਲੇ ਨਾਲ ਨਹੀਂ। ਇੱਕ ਤਾਂ ਹੁੰਦਾ ਸਿੱਧਾ ਕਿਸੇ ਬੰਦੇ ਨੂੰ ਮਿਲਿਆ, ਸ਼ੁਰਾ ਮਾਰਿਆ, ਲਾਲਚੀ ਬੰਦੇ ਨੇ ਉਹਨੂੰ ਲੁੱਟ ਲਿਆ, ਕਿਸੇ ਦੇ ਨਾਲ ਰਹਿ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਇੱਕ ਦਿਨ ਨੂੰ ਧੋਖਾ ਦੇ ਦਿੱਤਾ। ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ, ਇਸ ਲਾਲਚ ਦੇ ਬੀਜ ਵੱਲ ਝਾਤੀ ਮਾਰੋ, ਇਹ ਲਾਲਚ ਹਰ ਬੰਦੇ ਦੇ ਅੰਦਰ ਟਿਕਿਆ ਹੈ। ਸਾਹਿਬ ਨੇ ਪਹਿਲਾਂ ਤਾਂ ਕਿਹਾ ਕਿ ਲਾਲਚ ਨੇ ਪਾਪ ਨੂੰ ਆਪਣਾ ਕਾਰਦਾਰ ਬਣਾਇਆ, ਕੂੜ ਨੂੰ ਆਪਣਾ ਸਰਦਾਰ ਬਣਾ ਦਿੱਤਾ, ਕਾਮ ਨੂੰ ਸੱਦੇ ਦੇ ਕੇ ਆਪਣਾ ਸਲਾਹਕਾਰ ਬਣਾ ਦਿੱਤਾ। ਕਹਿਣ ਲੱਗੇ, ਜਿੱਥੇ ਲਾਲਚ ਰਾਜਾ ਹੋਵੇਗਾ, ਪਾਪ ਨਾਲ ਇਹਦੇ ਆ ਕੇ ਕਾਰਦਾਰ ਹੋਵੇਗਾ, ਕੂੜ ਇਹਦਾ ਸਿਰਦਾਰ ਹੋਵੇਗਾ, ਕਾਮ ਇਹਦਾ ਸਲਾਹਕਾਰ ਹੋਵੇਗਾ। ਉਥੋਂ ਦੀ ਪਰਜਾ ਨੂੰ ਕਦੀ ਵੀ ਸੁਖੀ ਨਾ ਜਾਣਿਓ, ਕਹਿਣ ਲੱਗੇ ਉਥੋਂ ਦੀ ਪਰਜਾ ਵੀ ਅੰਨੀ ਹੋਵੇਗੀ ਤੇ ਉਹ ਪਰਜਾ ਦਿਨ ਰਾਤ ਅੱਗ ਨਾਲ ਭਰੀ ਕੋਈ ਝੂਠ ਹੀ ਬੋਲੀ ਜਾਏ। ਫਿਰ ਸ਼ਲੋਕ ਵੱਲ ਧਿਆਨ ਦੇਣਾ, ਲਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਬ ਸ਼ਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ। ਕਿ ਲਾਲਚ ਦੀ ਪਰਜਾ ਅੱਗੇ ਗਿਆਨਵਾਨ ਹੋਵੇਗੀ, ਕਿ ਕਾਮ ਦੀ ਜਿਹੜੀ ਪਰਜਾ, ਇੱਥੇ ਪਰਜਾ ਦਾ ਅਰਥ ਲੋਕ ਨਹੀਂ, ਇੱਥੇ ਪਰਜਾ ਦਾ ਅਰਥ ਹੈ ਅੰਦਰ ਦੀਆਂ ਬਿਰਤੀਆਂ, ਪਰਜਾ ਦਾ ਅਰਥ ਹੈ ਸਾਡੇ ਇੰਦਰੇ। ਜਿਸ ਘਰ ਦੇ ਵਿੱਚ, ਜਿਸ ਸਰੀਰ ਵਿੱਚ ਲਾਲਚ ਰਾਜਾ ਹੈ, ਉਹਦੀਆਂ ਅੱਖਾਂ ਕਦੀ ਪ੍ਰਭੂ ਦੇ ਰੂਪ ਨੂੰ, ਬ੍ਰਹਮ ਦੇ ਦਰਸ਼ਨ ਨਹੀਂ ਕਰਨਗੀਆਂ। ਜਿਸ ਬੰਦੇ ਦੇ ਅੰਦਰ ਕਾਮ ਚੌਧਰੀ ਸਲਾਹਕਾਰ ਹੈ, ਉਸ ਦੇ ਕੰਨ ਕਦੀ ਰੱਬ ਦੇ ਗੀਤ ਨਹੀਂ ਸੁਣਨਗੇ। ਜਿਸ ਬੰਦੇ ਦੇ ਅੰਦਰ ਕੂੜ ਸਿਕਦਾਰ ਹੈ, ਉਹਦੇ ਹੱਥ ਕਦੀ ਦਸਾਂ ਨਵਾਂ ਦੀ ਕਿਰਤ ਨਹੀਂ ਕਰਨਗੇ, ਉਹ ਕੂੜ ਵਾਲੇ ਪਾਸੇ ਹੀ ਚੱਲਣਗੇ। ਲਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ, ਅੰਧੀ ਰਈਅਤ ਗਿਆਨ ਵੀ ਹੋਣੀ। ਭਾਏ ਭਾਏ ਦਾ ਅਖਰੀ ਅਰਥ ਹੈ ਅੱਗ। ਹੁਣ ਜਿੰਨੇ ਇੰਦਰੇ ਨੇ ਅੱਗ ਨਾਲ ਹੀ ਭਰੇ ਪਏ ਨੇ, ਭਾਏ ਭਰੇ ਮੁਰਦਾਰ। ਅੱਗੇ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਗਿਆਨੀ ਕਹਿੰਦੇ ਹੋ, ਗਿਆਨੀ ਨੱਚੇ ਵਾਜੇ ਵਾਵਹਿ ਰੂਪ ਕਰੇ ਸ਼ਿੰਗਾਰ, ਇੱਕ ਇੱਕ ਦਾ ਜ਼ਿਕਰ ਕੀਤਾ ਬਾਬਾ ਜੀ ਨੇ। ਤੇ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ, ਮੈਂ ਬੇਨਤੀ ਕਰਾਂ, ਠੀਕ ਹੈ ਭਾਵੇਂ ਅਸੀਂ ਜੀਵਨ ਓਨਾ ਨਹੀਂ ਕਮਾਉਂਦੇ ਪਏ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਗੱਲ ਮੇਰੇ ਜੀਵਨ ਤੇ ਫਿੱਟ ਨਾ ਬਹਿੰਦੀ ਹੋਵੇ ਮੈਂ ਉਸ ਸ਼ਬਦ ਦੇ ਅਰਥੀ ਲੁਕਾ ਜਾਵਾਂ ਕਿ ਲੋਕ ਮੈਨੂੰ ਪਤਾ ਨਹੀਂ ਕੀ ਕਹਿਣਗੇ। ਨਹੀਂ, ਜੋ ਗੁਰੂ ਕਹਿੰਦਾ ਉਹਦੀ ਸੱਚ ਦੀ ਗੱਲ ਤਾਂ ਮੂੰਹ ਤੋਂ ਕਰੀਏ, ਕੀ ਪਤਾ ਕਿ ਸੱਚ ਦੀ ਗੱਲ ਕਰਦਿਆਂ ਅੰਦਰ ਸ਼ਰਮ ਖਾ ਕੇ ਸੱਚ ਕਮਾਉਣ ਹੀ ਲੱਗ ਪਵੇ। ਸਾਹਿਬ ਕਹਿੰਦੇ ਨੇ ਗਿਆਨੀ ਨੱਚੇ, ਜਿਹੜੇ ਆਪਣੇ ਆਪ ਨੂੰ ਗਿਆਨਵਾਨ ਕਹਿੰਦੇ ਨੇ ਨਾ, ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਖੁਦ ਨੱਚਦੇ ਪਏ, ਦਿਨ ਰਾਤ ਨੱਚੀ ਜਾਂਦੇ ਨੇ ਤੇ ਉਹ ਲੋਕਾਂ ਦੇ ਇਸ਼ਾਰਿਆਂ ਤੇ ਨੱਚਣਗੇ। ਗਿਆਨੀ ਨੱਚੇ ਵਾਜੇ ਵਾਵੈ, ਵਾਵੈ ਦਾ ਅਰਥ ਅਖਰੀ ਹੈ ਵਜਾਣਾ। ਗਿਆਨੀ ਨੱਚਦੇ ਨੇ, ਵਾਜੇ ਵਜਾਉਂਦੇ ਨੇ, ਰੂਪ ਕਰੇ ਸ਼ਿੰਗਾਰ, ਅਨੇਕਾਂ ਤਰ੍ਹਾਂ ਦਾ ਗਿਆਨਵਾਨ ਬੰਦੇ ਰੂਪ ਧਾਰਨ ਕਰੀ ਬੈਠੇ ਨੇ, ਜਿਹਨੂੰ ਇਹਦਾ ਇਸ਼ਾਰਾ ਹੈ ਰਾਸਲੀਲਾ ਪਾਉਣ ਵਾਲਿਆਂ ਵੱਲ, ਜਿਨ੍ਹਾਂ ਨੂੰ ਸਾਹਿਬ ਨੇ ਕਿਹਾ ਕਿ ਵਾਇਣ ਚੇਲੇ ਨੱਚਣ ਗੁਰ, ਪੈਰ ਖਲਾਇਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ, ਪੈਰਾਂ ਵਿੱਚੋਂ ਉੱਠ ਕੇ ਮਿੱਟੀ ਉਹਨਾਂ ਦੇ ਸਿਰ ਵਿੱਚ ਪੈਂਦੀ ਏ, ਵੇਖੇ ਲੋਕ ਹੱਸੈ ਕਰ ਜਾਏ। ਕੋਈ ਕ੍ਰਿਸ਼ਨ ਦਾ ਸਾਂਗ ਉਤਾਰਦਾ, ਕੋਈ ਰਾਮ ਜੀ ਕਾ ਸਾਂਗ ਉਤਾਰਦਾ, ਕੋਈ ਕੋਈ ਹੋਰ ਪੈਰੂਪੀਆ ਬਣਿਆ, ਤੇ ਲੋਕ ਵੇਖਣ ਤੋਂ ਬਾਅਦ ਕਹਿੰਦੇ ਨੇ ਰੋਟੀਆਂ ਕਾਰਨ ਪੂਰਾ ਤਾਲ, ਆਪ ਪਛਾੜੈ ਧਰਤੀ ਨਾਲ। ਇਹੀ ਕਾਰਨ ਅੱਜ ਦੇ ਸਾਡਾ ਗਿਆਨ ਵੀ ਇੱਥੇ ਟਿਕਿਆ ਹੈ। ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਸੀ, ਮੈਂ ਅੱਜ ਉਸ ਸ਼ਬਦ ਨੂੰ ਫਿਰ ਰਿਪੀਟ ਕਰਦਿਆਂ ਕਿ ਪੁਜਾਰੀ ਪੂਜਾ ਕਰਨ ਦੀ ਜੁਗਤ ਦੇ ਸਿੱਖ ਦਾ ਹੈ, ਮੰਦਰ ਦਾ ਪੁਜਾਰੀ ਪੂਜਾ ਕਰਨ ਦੀ ਵਿਧ ਸਿੱਖ ਦਾ ਹੈ, ਪਰ ਪੂਜਾ ਕਰਨ ਤੋਂ ਬਾਅਦ ਉਹ ਭਗਵਾਨ ਦੀ ਪੂਜਾ ਸਿੱਖਣ ਤੋਂ ਬਾਅਦ ਉਹ ਭਗਵਾਨ ਦੀ ਖੋਜ ਵਿੱਚ ਨਹੀਂ ਚੱਲਦਾ, ਉਹ ਮੰਦਰ ਦੀ ਖੋਜ ਵਿੱਚ ਚੱਲਦਾ ਕਿ ਕਿਸ ਮੰਦਰ ਦਾ ਪੁਜਾਰੀ ਬਣਾ ਤੇ ਮੇਰੀ ਰੋਟੀ ਚੱਲ ਜਾਏ। ਬੇਨਤੀ ਸਮਝੋ ਥੋੜਾ ਜਿਹਾ ਬਰੀਕੀ ਨਾਲ। ਅਸੀਂ ਕਾਲਜ ਖੋਲੇ, ਬੜੇ ਵੱਡੇ ਵੱਡੇ ਧਰਮਸ਼ਾਲਾ ਵਿੱਚ ਵਿਦਿਆ ਦਿੱਤੀ ਜਾ ਰਹੀ ਹੈ, ਬੜੀ ਚੰਗੀ ਬਾਤ ਹੈ, ਪਰ ਮੈਂ ਬੇਨਤੀ ਕਰਾਂ ਕਿ ਸਿੱਖਣ ਤੋਂ ਬਾਅਦ ਅਸੀਂ ਗੁਰੂ ਨੂੰ ਖੋਜਣ ਨਹੀਂ ਜਾਂਦੇ। ਨੌਕਰੀ ਵਾਸਤੇ ਕੇਵਲ ਗੁਰਦੁਆਰਾ ਖੋਜਣਾ ਚਾਹੁੰਦੇ ਹਾਂ ਕਿ ਮੇਰੇ ਕੋਲ ਗੁਣ ਆ ਗਿਆ, ਹੁਣ ਮੇਰੀ ਰੋਟੀ ਦਾ ਸਾਧਨ ਜ਼ਰੂਰ ਬਣ ਜਾਏਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰਮਾਤਮਾ ਨੇ ਪਰਾ ਲਬਦ ਜੇ ਇਸ ਤਰੀਕੇ ਨਾਲ ਲਿਖੀਏ ਤੇ ਜ਼ਰੂਰ ਇਸ ਤਰੀਕੇ ਨਾਲ ਹੀ ਮਿਲੇਗੀ, ਪਰ ਘੱਟੋ ਘੱਟ ਗੁਰਦੁਆਰੇ ਨੂੰ ਖੋਜਣ ਦੀ ਥਾਂ ਗੁਰੂ ਦੇ ਦੁਆਰੇ ਵਿੱਚ ਬੈਠੇ ਹੋਏ ਗੁਰੂ ਨੂੰ ਖੋਜਣ ਵੱਲ ਚੱਲੀਏ। ਤੂੰ ਕਿਰਤ ਵੀ ਕਰ, ਤੂੰ ਧਰਮ ਦੀ ਗੱਲ ਕਰ, ਗਿਆਨ ਦੀ ਗੱਲ ਕਰ, ਪਰ ਘੱਟੋ ਘੱਟ ਇਹ ਤਾਂ ਖੋਜ ਕੇਵਲ ਮੰਦਰ ਦਾ ਪੁਜਾਰੀ ਬਣ ਕੇ ਮੰਦਰ ਨਾ ਖੋਜ, ਮੰਦਰ ਵਿੱਚ ਬੈਠੇ ਹੋਏ ਭਗਵਾਨ ਨੂੰ ਖੋਜਣ ਦਾ ਯਤਨ ਕਰ। ਕੇਵਲ ਗੁਰਦੁਆਰਾ ਨਾ ਖੋਜ, ਤੂੰ ਰੱਬ ਨੂੰ ਖੋਜਣ ਵਾਲੇ ਪਾਸੇ ਤੁਰ। ਪਾਦਰੀ ਆਪਣਾ ਕੋਰਸ ਕਰਕੇ ਜਦੋਂ ਫਾਦਰ ਬਣਦਾ, ਉਹ ਫਾਦਰ ਬਣ ਕੇ ਪਾਦਰੀ ਕੇਵਲ ਚਰਚ ਨੂੰ ਖੋਜਣ ਜਾਂਦਾ, ਕਿਤਨਾ ਚੰਗਾ ਹੋਵੇ ਕਿ ਪਾਦਰੀ ਚਰਚ ਵਿੱਚੋਂ ਈਸਾ ਨੂੰ ਖੋਜਣ ਚਲਾ ਜਾਏ। ਮੌਲਵੀ ਮਦਰਸੇ ਵਿੱਚ ਮੌਲਵੀ ਤਿਆਰ ਕੀਤੇ ਜਾਂਦੇ ਨੇ, ਉਨ੍ਹਾਂ ਨੂੰ ਕੁਰਾਨ ਪੜਾਈ ਜਾਂਦੀ ਹੈ, ਉਹ ਵੀ ਪੜ੍ਹਨ ਤੋਂ ਬਾਅਦ ਮਸਜਿਦ ਨੂੰ ਖੋਜਣ ਚੱਲਦੇ ਨੇ। ਕਿਤਨਾ ਚੰਗਾ ਹੋਵੇ ਕਿ ਮਸਜਿਦ ਵਿੱਚੋਂ ਉਹ ਅੱਲਾ ਦੀ ਖੋਜ ਵਾਲੇ ਪਾਸੇ ਤੁਰ ਪਏ। ਸਿਰਫ ਦੁਖਾਂ ਤੇ ਵੇ ਰਸਤਾ ਮਾੜਾ ਨਹੀਂ, ਬੜੀ ਚੰਗੀ ਰੱਬ ਦੀ ਦਿੱਤੀ ਹੋਈ ਇੱਕ ਕਿਰਤ ਵੀ ਹੈ। ਪਰ ਜੇਕਰ ਬੰਦਾ ਕਿਤੇ ਇਸ ਪਾਸੇ ਨੂੰ ਆਪਣੇ ਅੰਦਰ ਤੋਂ ਵੀ ਤੁਰ ਪਵੇ, ਮੈਂ ਬੇਨਤੀ ਕਰ ਰਿਹਾ, ਬਾਬਾ ਜੀ ਕਹਿੰਦੇ ਨੇ ਲਾਲਚ ਕਿਹਦੇ ਵਿੱਚ ਹੈ? ਗਿਆਨੀ ਨੱਚੈ, ਗਿਆਨੀ ਬੰਦੇ ਨੱਚਦੇ ਪਏ ਨੇ, ਵਾਜੇ ਵਾਵੈ, ਵਾਜੇ ਵਜਾ ਵਜਾ ਕੇ ਰੱਬ ਦੀ ਸ਼ਿਫਤ ਵੀ ਕਰਦੇ ਨੇ। ਗਿਆਨੀ ਨੱਚੈ, ਵਾਜੇ ਵਾਵੈ, ਰੂਪ ਕਰੈ ਸ਼ਿੰਗਾਰ, ਉਹ ਅਨੇਕਾਂ ਤਰ੍ਹਾਂ ਦੇ ਧਰਮੀਆਂ ਦੇ ਰੂਪ ਕਰਦੇ ਨੇ, ਸਾਂਗ ਉਤਾਰਦੇ ਨੇ, ਉੱਚਾ ਕੂਕੈ ਇਹ ਢਾਡੀ ਆ ਗਏ। ਦੇਖੋ ਇਸ ਗੱਲ ਨੂੰ ਅਸੀਂ ਪ੍ਰਵਾਨ ਕਰੀਏ, ਕਿਉਂਕਿ ਕਈ ਵਾਰੀ ਜਦੋਂ ਇਹੋ ਜਿਹੇ ਸ਼ਬਦ ਦੀ ਵਿਚਾਰ ਹੁੰਦੀ ਹੈ ਸਾਡੇ ਅੰਦਰ ਨੂੰ ਥੋੜੀ ਜੀ ਖੁਰਕ ਵੀ ਹੁੰਦੀ ਹੈ, ਖੇਤ ਜਿਹਾ ਲੱਗਦਾ। ਪਰ ਨਹੀਂ, ਬਿਮਾਰੀ ਨੂੰ ਬਿਮਾਰੀ ਕਹਿ ਕੇ ਸਵੀਕਾਰ ਕਰਨ ਨਾਲ ਕਿਤੇ ਨਾ ਕਿਤੇ ਰੋਗ ਦੀ ਦਵਾਈ ਲੱਭ ਸਕਦੀ ਹੈ। ਬਿਮਾਰੀ ਨੂੰ ਢੱਕ ਕੇ ਤਾਂ ਰੋਗ ਨਹੀਂ ਖੋਣੇ, ਇਲਾਜ ਨਹੀਂ ਖੋਣਾ। ਗਿਆਨੀ ਨੱਚੈ, ਵਾਜੈ ਵਾਵੈ, ਰੂਪ ਕਰੈ ਸ਼ਿੰਗਾਰ, ਉੱਚਾ ਕੂਕੈ ਵਾਦਾ ਗਾਵੈ, ਜੋਧਾ ਕਾ ਵਿਚਾਰ, ਉੱਚਾ ਕੂਕੈ, ਉੱਚੀ ਸਾਰੀ ਅਲਾਪ ਲਾਉਂਦੇ ਪਏ ਨੇ ਢਾਡੀ ਸਿੱਖ, ਢਾਡੀ ਜਿਹੜੇ ਸ਼ਿਫਤ ਕਰਨ ਵਾਲੇ ਨੇ। ਤੇ ਕੱਲਾ ਸਿੱਖ ਫਿਰਕੇ ਨੀ, ਹਰ ਧਰਮ ਵਿਚ ਇਹ ਖੇਡ ਵਾਪਰ ਚੁੱਕੀ ਹੈ। ਉੱਚਾ ਕੂਕੈ ਵਾਦਾ ਗਾਵੈ, ਵਾਦਾ ਦਾਰ ਤੇ ਲੜਾਈਆਂ ਦੀਆਂ ਵਾਰਾਂ ਗਾਉਂਦੇ ਨੇ। ਜੋਧਾ ਕਾ ਵਿਚਾਰ, ਵੱਡੇ ਵੱਡੇ ਯੋਧਿਆਂ ਦੇ ਜੀਵਨ ਦੀ ਵਿਚਾਰ ਕਰਦੇ ਨੇ। ਮੂਰਖ ਪੰਡਿਤ, ਹੁਣ ਪੰਡਿਤ ਦਾ ਅਖਰੀ ਅਰਥ ਹੁੰਦਾ ਵਿਦਵਾਨ, ਤੇ ਬਾਬੇ ਨਾਨਕ ਨੇ ਪਹਿਲਾਂ ਸ਼ਬਦ ਵਰ ਦਿੱਤਾ, ਕਹਿਣ ਲੱਗੇ ਮੂਰਖ ਪੰਡਿਤ। ਮਹਾਰਾਜ ਕਿਉਂ? ਕਹਿਣ ਲੱਗੇ ਲਾਲਚੀ ਹੈ ਅੰਦਰ ਜਿਹੜਾ, ਉਹਦੇ ਅੰਦਰ ਟਿਕਾ ਨਹੀਂ, ਸੰਤੋਖ ਨਹੀਂ, ਸਬਰ ਨਹੀਂ। ਸੰਤੋਖ ਦਾ ਪਾਠ ਅਸੀਂ ਪੜ੍ਹਾਉਂਦੇ ਹਾਂ ਪਰ ਆਪਣੇ ਅੰਦਰ ਸੰਤੋਖ ਨਹੀਂ। ਸੌਦੇ ਮਿਣ ਮਿਣ ਕੇ ਪਹਿਲਾਂ ਸੌਦੇ ਕਰ ਕਰਕੇ ਆਪਾਂ ਜਾਂਦੇ ਹਾਂ। ਹੋ ਸਕਦਾ ਮੇਰੀ ਲੈਣ ਵਾਲੇ ਸੱਜਣ ਉਹਨਾਂ ਨੂੰ ਇਹ ਗੱਲ ਭਾਵੇ ਵੀ ਨਾ। ਨਹੀਂ ਪਿਆਰਿਓ, ਇੱਕ ਗੱਲ ਤੇ ਭਰੋਸਾ ਕਰਕੇ ਚੱਲਿਓ, ਚਾਹੇ ਪ੍ਰਬੰਧਕ ਹੈ ਚਾਹੇ ਦੁਨੀਆਦਾਰ ਕੋਈ ਬੰਦਾ ਹੈ, ਰੱਬ ਦੇ ਚਰਨਾਂ ਵਿੱਚ ਇੱਕ ਅਰਦਾਸ ਕਰੋ ਕਿ ਗੁਰੂ ਦੇ ਨਾਂ ਤੇ ਕਦੀ ਵੀ ਕਿਸੇ ਬੰਦੇ ਅੱਗੇ ਤਲੀ ਨਾ ਅੱਡੀ ਜਾਏ। ਕਿਉਂ? ਕਿਉਂਕਿ ਮੁਥਾਜ ਹੋ ਜਾਂਗੇ। ਅੱਜ ਅੱਧੀ ਖਾ ਲੋਗੇ, ਕੱਲ ਨੂੰ ਰੱਬ ਸਾਰੀ ਵੀ ਦੇਗਾ। ਅੱਜ ਕੱਚੀਆਂ ਪਈਆਂ ਨੇ, ਭਰੋਸਾ ਕਰਿਓ ਕਿ ਜੇ ਇੱਕ ਥਾਂ ਤੋਂ 100 ਨਹੀਂ ਮਿਲਿਆ ਤੇ ਰੱਬ ਮੇਰ ਖਰੇ ਦੂਜੀ ਥਾਂ ਤੋਂ 10,000 ਵੀ ਦੇ ਸਕਦਾ ਹੈ। ਕੱਲ ਤੱਕ ਭਾਈ ਬੁੱਧੂ ਦਾ ਆਵਾ ਕੱਚਾ ਹੈ, ਲੋਕ ਕਹਿੰਦੇ ਸਨ ਕੱਚੀਆਂ ਨਹੀਂ ਵਿਕਣੀਆਂ। ਜਦੋਂ ਗੁਰੂ ਨਦਰ ਕਰੇ ਤੇ ਕੱਚੀਆਂ ਵੀ ਪੱਕਿਆਂ ਦੇ ਭਾਅ ਵਿਕ ਜਾਂਦੀਆਂ। ਬਸ ਅੰਦਰ ਨੂੰ ਬੰਦਾ ਟਿਕਾ ਸਕੇ। ਸਾਹਿਬ ਕਹਿੰਦੇ ਨੇ ਉੱਚਾ ਕੂਕੈ, ਉੱਚੀ ਉੱਚੀ ਕੂਕਦੇ ਨੇ, ਵਾਦਾ ਗਾਵੈ, ਲੜਾਈਆਂ ਦੀਆਂ 12 ਕਹਾਣੀਆਂ ਗਾਉਂਦੇ ਨੇ, ਯੋਧਾ ਕਾ ਵਿਚਾਰ, ਯੋਧਿਆਂ ਦੀ ਵਿਚਾਰ ਕਰਦੇ ਨੇ। ਮੂਰਖ ਪੰਡਿਤ, ਵਿਦਵਾਨ ਮੂਰਖ ਬਣ ਗਿਆ। ਕਿਉਂ ਜੀ? ਹਿਕਮਤ, ਹੁਜਤ। ਹਿਕਮਤ ਹੁਜਤ ਦਾ ਅਰਥ, ਹੁਜਤ ਦਾ ਅਰਥ ਹੁੰਦਾ ਤਰਕ ਕਰਨਾ। ਇੱਥੇ ਹਿਕਮਤ ਦਾ ਅਰਥ ਹਕੀਮੀ ਨਹੀਂ, ਹਿਕਮਤ ਦਾ ਅਖਰੀ ਅਰਥ ਹੈ ਸਿਆਣਪ, ਚਲਾਕੀ ਕਰ ਲਈ, ਹੋਰ ਸੌਖੇ ਅਰਥ ਹੋਣਗੇ। ਕਹਿਣ ਲੱਗੇ ਮੂਰਖ ਪੰਡਿਤ ਬਣਿਆ, ਲੋਕਾਂ ਨੂੰ ਕਥਾ ਸੁਣਾਉਂਦਾ, ਕੁਝਤਾ ਗੱਲ ਗੱਲ ਤੇ ਕਰਦਾ, ਚਲਾਕੀਆਂ ਸਾਰਿਆਂ ਨਾਲ ਵਰਤਾ। ਸੰਜੈ, ਸੰਜੈ ਦਾ ਅਖਰੀ ਅਰਥ ਹੁੰਦਾ ਇਕੱਠਾ ਕਰਨਾ, ਸਾਂਝ ਨਹੀਂ। ਇੱਥੇ ਜੱਜੇ ਨਾਲ ਸ਼ਬਦ ਹੈ ਸੰਜੈ, ਉਹ ਇਕੱਠਿਆਂ ਪਿਆ ਕਰਦਾ। ਕਰੇ ਪਿਆਰ, ਉਸ ਇਕੱਠੀ ਕੀਤੀ ਕੋਈ ਦੌਲਤ ਨੂੰ ਪਿਆਰ ਕਰੀ ਜਾ ਰਿਹਾ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇਹਦੇ ਅੰਦਰ ਲਾਲਚ ਦਾ ਬੀਜ ਨਹੀਂ। ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ। ਧਰਮੀ ਬੰਦੇ ਧਰਮ ਕਮਾਉਂਦੇ ਪਏ ਨੇ ਵੀ ਅਸੀਂ ਤਾਂ ਕੱਲਾ ਪੁੰਨ ਦਾਨ ਕਰ ਰਹੇ ਹਾਂ ਜੀ। ਧਿਆਨ ਦਿਓ, ਲਾਲਚ ਦੇ ਕਈ ਰੂਪ ਨੇ। ਲਾਲਚ ਦਾ ਸੰਬੰਧ ਕੱਲਾ ਦੌਲਤ ਨਾਲ ਲਿਖੀ, ਧਰਮੀ ਧਰਮ ਕਰੈ, ਗਾ ਵਾਵੈ, ਮੰਗੈ ਮੋਖ ਦੁਆਰ। ਧਰਮੀ ਧਰਮ ਕਰੈ, ਜਿਹੜੇ ਬੰਦੇ ਆਪਣੇ ਆਪ ਨੂੰ ਧਰਮੀ ਕਹਿੰਦੇ ਨੇ, ਮੈਂ ਧਰਮ ਕਮਾਣ ਚੱਲਿਆ, ਮੈਂ ਖੂਹ ਲਵਾ ਦਿੱਤੇ ਨੇ ਜੀ, ਮੈਂ ਗੁਰਦੁਆਰੇ ਦੇ ਲੈਂਟਰ ਲਈ ਪੈਸਾ ਦੇ ਦਿੱਤਾ ਜੀ, ਆਹ ਮੰਦਰ ਵਿੱਚ ਜਿਤਨੀਆਂ ਗਊਆਂ ਨੇ ਸਾਰੀ ਗਊਸ਼ਾਲਾ ਨੂੰ ਮੈਂ ਸਵੇਰੇ ਸ਼ਾਮ ਪੱਠੇ ਦੇਣਾ ਵਾ, ਮੈਂ ਖੁਰਾਕ ਦੇਣਾ ਵਾ, ਇਸ ਮਦਰਸੇ ਦੇ ਪੜ੍ਹਦੇ ਬੱਚਿਆਂ ਨੂੰ ਭੋਜਨ ਦਾ ਪ੍ਰਬੰਧ ਮੈਂ ਕਰਕੇ ਦੇਣਾ। ਮੇਰੇ ਗੁਰੂ ਸਾਹਿਬ ਕਹਿੰਦੇ ਤੇਰੇ ਵਿੱਚ ਵੀ ਤੇ ਲਾਲਚੇ, ਧਰਮੀ ਧਰਮ ਕਰੈ, ਅਗਲੀ ਤੋਕ ਹੈ ਗਵਾਵੈ। ਗਵਾਵੈ ਦਾ ਅਰਥ ਗਵਾਉਣਾ ਨਹੀਂ, ਖੋਣਾ ਨਹੀਂ, ਗਵਾਵੇਂ ਦਾ ਅਰਥ ਹੁੰਦਾ ਆਪਣੀ ਸਿਫਤ ਲੋਕਾਂ ਤੋਂ ਗਵਾਣੀ। ਬਾਬਾ ਜੀ ਕਹਿੰਦੇ ਨੇ ਕੀ ਇਹ ਲਾਲਚ ਨਹੀਂ? ਤੂੰ ਕਹਿੰਦਾ ਮੈਂ ਧਰਮੀ ਆ, ਧਰਮੀ ਧਰਮ ਕਰੈ ਗਵਾਵੇਂ, ਸਟੇਜ ਲਵਾ ਕੇ ਲੋਕਾਂ ਤੋਂ ਆਪਣੀਆਂ ਸਿਫਤਾਂ ਕਰਾਈ ਜਾਂਦਾ ਕਿ ਜੀ ਇਸ ਪ੍ਰਧਾਨ ਸਾਹਿਬ ਨੇ ਇੰਨਾ ਕੁਝ ਕੀਤਾ, ਦੇਖ ਠੀਕ ਹੈ ਤੂੰ ਗੋਲਕ ਵਿੱਚੋਂ ਪੈਸੇ ਨਹੀਂ ਲਏ ਪਰ ਚੇਤੇ ਰੱਖੀ ਆਪਣੀਆਂ ਸਿਫਤਾਂ ਕਰਾਉਣ ਦੀ ਆਦਤ ਵੀ ਤਾਂ ਇੱਕ ਲਾਲਚ ਹੀ ਹੈ ਨਾ। ਇਹ ਬਾਬੇ ਨਾਨਕ ਦਾ ਫੈਸਲਾ ਹੈ। ਇਹ ਕਹੀ ਜਾਏ ਵੀ ਮੈਂ ਆਪਣਾ ਘਰ ਬਾਰ ਛੱਡ ਦਿੱਤਾ ਪਰ ਚੁਰਸਤੇ ਵਿੱਚ ਲਾ ਕੇ ਤੂੰ ਵੱਡੇ ਵੱਡੇ ਬੋਰਡ ਕਹੀ ਜਾਏ ਮੈਂ ਇੰਨੀ ਗਊ ਦਾਨ ਕੀਤੀ ਇੰਨਾ ਕੋਈ ਦਿੱਤਾ, ਬਾਬਾ ਜੀ ਕਹਿੰਦੇ ਨੇ ਇਹ ਵੀ ਇੱਕ ਲਾਲਚ ਹੈ, ਰੱਬ ਤੱਕ ਤੈਨੂੰ ਪਹੁੰਚਣ ਨਹੀਂ ਦਏਗਾ। ਧਰਮੀ ਧਰਮ ਕਰੈ ਗਵਾਵੇਂ, ਆਪਣੀਆਂ ਸਿਫਤਾਂ ਗਵਾਈ ਜਾਂਦੇ ਨੇ। ਤੇ ਕਈਆਂ ਨੇ ਤਾਂ ਪ੍ਰੋਫੈਸ਼ਨਲ ਬੰਦੀ ਐਸੇ ਰੱਖੇ ਹੁੰਦੇ ਨੇ ਵੀ ਜਦੋਂ ਬਹਿਣਾ ਪ੍ਰਭੂ ਦੀ ਗੱਲ ਘੱਟ ਕਰਨੀ ਹੈ ਤੇ ਵੱਧ ਤੋਂ ਵੱਧ ਪ੍ਰਬੰਧਕ ਦੇ ਸੋਹਲੇ ਗਾਈ ਜਾਣੇ। ਉਹ ਨਹੀਂ ਪਿਆਰਿਓ, ਅਦਬ ਦਿਓ। ਮੈਂ ਇੱਕ ਬੇਨਤੀ ਕਰਾਂ, ਹੰਕਾਰੀ ਹੋ ਕੇ ਕਿਸੇ ਦੀ ਬੇਇੱਜ਼ਤੀ ਨਾ ਕਰੀਏ ਪਰ ਇੰਨਾ ਵੀ ਨਾ ਝੁੱਕ ਜਾਈਏ ਕਿ ਪੱਗ ਹੀ ਉਹਦੇ ਪੈਰਾਂ ਵਿੱਚ ਰੁਲ ਜਾਏ। ਮੈਂ ਬੇਨਤੀ ਕਰਾਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਤੇ ਰਾਮ ਬਾਗ ਉਹਨਾਂ ਨੇ ਉਤਾਰਾ ਕੀਤਾ। ਜਦੋਂ ਰਾਮ ਬਾਗ ਉਹ ਉਤਰੇ ਨੇ ਤੇ ਨਾਲ ਹੀ ਉਹਨਾਂ ਨੇ ਸੰਦੇਸ਼ਾ ਭੇਜ ਦਿੱਤਾ ਕਿ ਆਪਾਂ ਅੱਜ ਸੁਬਾ ਗਿਆਨੀ ਸੰਤ ਸਿੰਘ ਜੀ ਨੂੰ ਮਿਲਣਾ ਚਾਹੁੰਦੇ। ਗਿਆਨੀ ਸੰਤ ਸਿੰਘ ਹਰਿਮੰਦਰ ਸਾਹਿਬ ਦੇ ਉਸ ਵੇਲੇ ਮੁੱਖ ਗ੍ਰੰਥੀ ਸਨ, ਜਿਹੜਾ ਆਪ ਜੀ ਸ੍ਰੀ ਗੁਰਪ੍ਰਤਾਪ ਸੂਰਜ ਤੇ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਰਾਤ ਨੂੰ ਸੁਣਦੇ ਹੋ। ਇਸ ਦਾ ਲਿਖਾਰੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਗਿਆਨੀ ਸੰਤ ਸਿੰਘ ਜੀ ਹੋਣਾ ਦਾ ਸ਼ਗਿਰਦ ਹੈ। ਗਿਆਨੀ ਸੰਤ ਸਿੰਘ ਉਹਨਾਂ ਦੇ ਉਸਤਾਦ ਸਨ। ਇਸੇ ਗਿਆਨੀ ਸੰਤ ਸਿੰਘ ਹੋਣਾ ਨੇ ਹਰਿਮੰਦਰ ਸਾਹਿਬ ਦੇ ਸੁਨਹਿਰੀ ਜਿਹੜਾ ਕਲਸ਼ ਨੇ ਜਿਹੜਾ ਸੋਨਾ ਲੱਗਾ ਇਹਦੀ ਸੇਵਾ ਕਰਾਈ ਸੀ। ਉੱਥੇ ਲਿਖਿਆ ਵੀ ਇਹ ਮਾਰਫਤ ਗਿਆਨੀ ਸੰਤ ਸਿੰਘ ਜੀ ਰਾਹੀਂ ਗਿਆਨੀ ਸੰਤ ਸਿੰਘ। ਗਿਆਨੀ ਸੰਤ ਸਿੰਘ ਦੇ ਪੁੱਤਰ ਦਾ ਨਾਮ ਸੀ ਗਿਆਨੀ ਗੁਰਮੁਖ ਸਿੰਘ, ਉਹਦਾ ਕਤਲ ਹੋ ਗਿਆ ਸੀ। ਆ ਬੁਰਸ਼ਾ ਗਰਦੀ ਜਦੋਂ ਸਿੱਖਾਂ ਦੀ ਆਈ ਉਹਦਾ ਕਤਲ ਹੋਇਆ। ਮੈਂ ਆਪਣੇ ਵਿਸ਼ੇ ਵੱਲ ਰਹਾਂ ਕਿ ਗਿਆਨੀ ਸੰਤ ਸਿੰਘ ਇੰਨੇ ਸਿਆਣੇ ਵਿਦਵਾਨ ਸਨ ਕਿ ਕਵੀ ਸੰਤੋਖ ਸਿੰਘ ਨੇ ਜਦੋਂ ਗ੍ਰੰਥ ਲਿਖਿਆ ਉਹਨਾਂ ਨੇ ਪਹਿਲਾਂ ਆਪਣੇ ਇਸ਼ਟ ਦੀ ਰੱਬ ਦੀ ਗੁਰੂ ਦੀ ਦਸਾਂ ਪਾਤਸ਼ਾਹੀਆਂ ਦੇ ਮੰਗਲ, ਗੁਰੂ ਗ੍ਰੰਥ ਸਾਹਿਬ ਦਾ ਮੰਗਲ, ਖਾਲਸੇ ਦਾ ਮੰਗਲ, ਸੱਤ ਸੰਗਤ ਦਾ ਮੰਗਲ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਅੱਖਰ ਦਾਤੇ ਗੁਰੂ ਸੰਤ ਸਿੰਘ ਉਹਨਾਂ ਦਾ ਵੀ ਮੰਗਲ ਕੀਤਾ ਜਿਨ੍ਹਾਂ ਤੋਂ ਤਾਲੀਮ ਲਈ ਸੀ। ਆਪਣੇ ਉਸਤਾਦ ਦਾ ਮੰਗਲ ਕਰਦਿਆਂ ਉਹਨਾਂ ਨੇ ਉਹਦੀ ਕਥਾ ਦੀ ਜਦੋਂ ਗੱਲ ਕੀਤੀ ਤੇ ਕਵੀ ਸੰਤੋਖ ਸਿੰਘ ਲਿਖਦੇ ਨੇ ਕਿ ਮੇਰੇ ਅੱਖਰ ਦਾਤਾ ਗਿਆਨੀ ਸੰਤ ਸਿੰਘ ਹੋਣੀ ਜਦੋਂ ਕਥਾ ਕਰਦੇ ਸਨ ਕਹਿੰਦੇ ਨੇ ਹਰ ਬੰਦੇ ਦਾ ਅੰਦਰ ਦੀ ਬਿਰਤੀ ਟਿਕ ਜਾਂਦੀ ਸੀ, ਸੁੱਕੇ ਹੋਏ ਖਿਰਦਿਆਂ ਵਿੱਚ ਵੀ ਰਸ ਭਰਿਆ ਜਾਂਦਾ ਸੀ। ਪਿਆਰਿਓ, ਉਹੀ ਗਿਆਨੀ ਸੰਤ ਸਿੰਘ ਹਰਿਮੰਦਰ ਸਾਹਿਬ ਦੇ ਅੰਦਰ ਕਥਾ ਕਰਦੇ ਸਨ। ਪਹਿਲਾਂ ਅੰਦਰ ਕਥਾ ਹੁੰਦੀ ਰਹੀ ਹੈ। ਗਿਆਨੀ ਸੰਤ ਸਿੰਘ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਸੁਣਿਆ ਭੇਜਿਆ ਵੀ ਗਿਆਨੀ ਜੀ ਹੁਣਾਂ ਨੂੰ ਕਹੋ ਵੀ ਅੱਜ ਅਸਾਂ ਉਹਨਾਂ ਨਾਲ ਮੁਲਾਕਾਤ ਕਰਨੀ ਮਿਲਣਾ ਹੈ। ਜਦੋਂ ਸੰਦੇਸ਼ਾ ਲੈਣ ਵਾਲਾ ਗਿਆ ਤੇ ਗਿਆਨੀ ਸੰਤ ਸਿੰਘ ਜੀ ਹੁਣੀ ਹਰਿਮੰਦਰ ਸਾਹਿਬ ਦੀ ਵੱਡੀ ਪਰਿਕਰਮਾ ਜਿਹੜੀ ਹੈ ਸਰੋਵਰ ਦੇ ਚੁਫੇਰੇ, ਉਹਦੇ ਵਿੱਚੋਂ ਨਿਕਲ ਕੇ ਹਰਿਮੰਦਰ ਸਾਹਿਬ ਵੀ ਜਾਂਦੇ ਪਏ ਸਨ। ਸੰਦੇਸ਼ਾ ਦੇਣ ਵਾਲਾ ਉੱਥੇ ਪਹੁੰਚ ਗਿਆ, ਜਾ ਕੇ ਕਹਿਣ ਲੱਗਾ ਗਿਆਨੀ ਸੰਤ ਸਿੰਘ ਜੀ ਨੂੰ, ਗਿਆਨੀ ਜੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ ਆਪ ਜੀ ਨਾਲ ਇੱਕ ਖਾਸ ਮੁਲਾਕਾਤ ਕਰਨੀ ਚਾਹੁੰਦੇ। ਗਿਆਨੀ ਜੀ ਬਾਣੀ ਦਾ ਪਾਠ ਕਰ ਰਹੇ ਸਨ, ਸੰਪਾਪਤੀ ਕੀਤੀ ਰੋਗੇ ਪ੍ਰਕਰਮਾ ਵਿੱਚ। ਕਹਿਣ ਲੱਗੇ ਇਹ ਸਮਾਂ ਮੇਰੇ ਗੁਰੂ ਕੀ ਹਾਜ਼ਰੀ ਦਾ ਹੈ, ਇਸ ਸਮੇਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਬੈਠ ਕੇ ਮੈਂ ਗੁਰੂ ਕੀ ਸਿਫਤ ਤੋਂ ਸਲਾਹ ਕਰਨੀ ਹੈ। ਸ਼ੇਰੇ ਪੰਜਾਬ ਨੂੰ ਮੇਰਾ ਸੁਨੇਹਾ ਦੇ ਦੇ ਕਿ ਅੱਜ ਤੋਂ ਬਾਅਦ ਜਿਹੜਾ ਸਮਾਂ ਮੇਰੇ ਗੁਰੂ ਦੀ ਹਾਜ਼ਰੀ ਦਾ ਹੈ ਕਦੀ ਵੀ ਉਹ ਸਮਾਂ ਮੁਲਾਕਾਤ ਦਾ ਨਾ ਰੱਖਿਆ ਜਾਏ, ਕਦੀ ਵੀ ਮੈਨੂੰ ਸੱਦਾ ਨਾ ਭੇਜਿਆ ਜਾਏ ਕਿਉਂਕਿ ਇਸ ਵੇਲੇ ਮੈਂ ਆਪਣੇ ਗੁਰੂ ਕੀ ਸੇਵਾ ਨਿਭਾਉਣ ਚੱਲਿਆ। ਤੇ ਨਾਲ ਕਹਿ ਦਿੱਤਾ ਮੇਰੀ ਇਹ ਗੱਲ ਸੁਨੇਹਾ ਇਸ ਤਰ੍ਹਾਂ ਦਈ ਕਿ ਅੱਜ ਤੋਂ ਬਾਅਦ ਇਸ ਵੇਲੇ ਮੈਨੂੰ ਕਦੀ ਵੀ ਬੁਲਾਇਆ ਨਾ ਜਾਏ। ਸੰਦੇਹਾ ਦੇਣ ਵਾਲਾ ਪਹੁੰਚ ਗਿਆ, ਉਹਨੇ ਜਾਂਦਿਆਂ ਸਾਰ ਸ਼ੇਰੇ ਪੰਜਾਬ ਨੂੰ ਕਿਹਾ, ਕਹਿਣ ਲੱਗਾ ਮਹਾਰਾਜਾ ਸਾਹਿਬ ਗਿਆਨੀ ਸੰਤ ਸਿੰਘ ਜੀ ਖੋਣੀ ਸ਼ਬਦ ਵਿਚਾਰ ਕਥਾ ਵਿਚਾਰ ਕਰਨ ਲਈ ਹਰਿਮੰਦਰ ਸਾਹਿਬ ਜਾਂਦੇ ਪਏ ਸਨ। ਮੈਂ ਰਸਤੇ ਵਿਚ ਰੋਕ ਕੇ ਕਿਹਾ, ਉਨ੍ਹਾਂ ਨੇ ਇਹ ਸੁਨੇਹਾ ਦਿੱਤਾ ਕਿ ਠੀਕ ਹੈ, ਤੂੰ ਇਸ ਧਰਤੀ ਦਾ ਮਹਾਰਾਜਾ ਹੈ, ਤੇਰਾ ਤੱਲੋਕਾਤ ਸੰਸਾਰਕ ਤੌਰ ਤੇ ਮੇਰੇ ਨਾਲ ਹੈ, ਪਰ ਚੇਤੇ ਰੱਖੀ ਮੈਂ ਅੰਦਰੋਂ ਕਿਸੇ ਦੀ ਚਾਕਰੀ ਕਰਨਾ ਵਾਂ, ਉਹ ਚਾਕਰੀ ਮੈਂ ਗੁਰੂ ਰਾਮਦਾਸ ਦੀ ਕਰਨਾ, ਅੱਜ ਤੋਂ ਬਾਅਦ ਮੈਨੂੰ ਇਸ ਵੇਲੇ ਕਦੀ ਵੀ ਬੁਲਾਇਆ ਨਾ ਜਾਏ। ਜਦੋਂ ਸ਼ੇਰੇ ਪੰਜਾਬ ਨੂੰ ਦੱਸਿਆ ਤੇ ਹੁਣ ਜੇ ਕਿਤੇ ਅੱਜ ਵਾਲਾ ਕੋਈ ਹੁੰਦਾ, ਕੋਈ ਅੱਜ ਦਾ ਹਾਕਮ ਹੁੰਦਾ, ਅੱਜ ਦਾ ਕੋਈ ਹੁਕਮਰਾਨ ਹੁੰਦਾ, ਉਹਨੇ ਕਹਿਣਾ ਸੀ ਗਿਆਨੀ ਨੂੰ ਨਿਕਲਦਿਆਂ ਸਾਰੇ ਦੇ ਹੱਥੋਂ ਚੌਰ ਖੋਲੋ ਦੀ ਛੁੱਟੀ। ਹਕੀਕਤ ਇਹ ਜੇ ਉਹਨੇ ਨਿਕਲਦਿਆਂ ਸਾਰ ਕਹਿਣਾ ਸੀ ਉਹਦੀ ਛੁੱਟੀ, ਇਹਦੇ ਘਰ ਦੇ ਕਮਰਾ ਇਹਦਾ ਖਾਲੀ ਕਰਾਓ, ਰਾਤ ਨੂੰ ਹੀ ਭੇਜ ਦੇਣਾ ਸੀ, ਨਿਕਲ ਜਾ ਬਾਹਰ ਤੂੰ। ਦੇਖੋ ਉਸ ਬੰਦੇ ਨੂੰ ਰੱਬ ਨੇ ਭਾਗ ਵੀ ਲਾਇਆ ਤੇ ਅਦਬ ਕਿੰਨਾ। ਉਸੇ ਵੇਲੇ ਸੁਨੇਹਾ ਦੇਣ ਵਾਲੇ ਦਾ ਸੁਨੇਹਾ ਸੁਣ ਕੇ ਸ਼ੇਰੇ ਪੰਜਾਬ ਉੱਠ ਪਿਆ, ਕਹਿਣ ਲੱਗਾ ਗਲਤੀ ਮੇਰੀ ਹੈ, ਗਿਆਨੀ ਜੀ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਮੇਰੀ ਭੁੱਲ ਹੈ। ਰਾਮ ਬਾਗ ਵਿੱਚੋਂ ਉੱਠਿਆ, ਨੰਗੇ ਚਰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਗਿਆਨੀ ਜੀ ਉਸ ਵੇਲੇ ਕਥਾ ਕਰਕੇ ਬਾਹਰ ਨਿਕਲਦੇ ਪਏ ਸਨ। ਸ਼ੇਰੇ ਪੰਜਾਬ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ, ਗਿਆਨੀ ਸੰਤ ਸਿੰਘ ਜੀ ਉਨ੍ਹਾਂ ਦੇ ਪਿੱਛੇ ਪਿੱਛੇ ਚੱਲ ਪਿਆ, ਪਰ ਕਰਮਾਂ ਵਿੱਚ ਕੋਈ ਗੱਲ ਨਹੀਂ ਹੋਈ। ਚੁੱਪ ਕਰਕੇ ਗਿਆਨੀ ਜੀ ਅੱਗੇ ਤੁਰਦੇ ਰਹੇ, ਪਿੱਛੇ ਸ਼ੇਰੇ ਪੰਜਾਬ। ਜਦੋਂ ਬਾਹਰ ਆਏ ਤੇ ਉਥੇ ਖਲੋ ਕੇ ਗਿਆਨੀ ਸੰਤ ਸਿੰਘ ਉਨ੍ਹਾਂ ਨੇ ਗੱਲ ਕਹੀ, ਕਹਿਣ ਲੱਗੇ ਸ਼ੇਰੇ ਪੰਜਾਬ, ਉਸ ਘਰ ਦਾ ਮੈਂ ਵਜ਼ੀਰ ਖਾਂ, ਤੇਰਾ ਫਰਜ਼ ਏ ਉਥੇ ਮੈਂ ਅੱਗੇ ਚੱਲਾਂ, ਤੂੰ ਮੇਰੇ ਪਿੱਛੇ ਚੱਲੇ, ਹੁਣ ਤੇਰੇ ਰਾਜ ਦੀ ਖਾਧ ਆ ਗਈ, ਤੂੰ ਅੱਗੇ ਚੱਲ, ਮੈਂ ਤੇਰੇ ਪਿੱਛੇ ਚੱਲਾਂ। ਇੱਕ ਪੁਰਾਣੇ ਮਹਾਂਪੁਰਸ਼ਾਂ ਦੀ ਜੀਵਨ ਕਥਾ, ਪੁਰਾਤਨ ਮਹਾਂਪੁਰਸ਼ਾਂ ਦੀ ਜੀਵਨ ਕਥਾ ਪੜ੍ਹ ਰਿਹਾ ਸਾਂ, ਉਨ੍ਹਾਂ ਨੇ ਇੱਕ ਉਦਾਹਰਣ ਬੜੀ ਸੋਹਣੀ ਦਿੱਤੀ ਕਿ ਲਾਲਚੀ ਬੰਦੇ ਨੂੰ ਮਰ ਕੇ ਵੀ ਧਰਮ ਨਸੀਬ ਨਹੀਂ ਹੁੰਦਾ, ਹਾਲਾਂਕਿ ਸਾਰੇ ਅਸੀਂ ਜਿੱਦਣ ਭੋਗ ਪੈਂਦਾ ਆਤਮਦਰਸ਼ੀ ਬਣ ਕੇ ਆਉਂਦੇ ਹਾਂ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ, ਜਿਉਂਦਿਆਂ ਕਦੀ ਕਿਸੇ ਨੇ ਆਤਮਾ ਦੀ ਗੱਲ ਨਹੀਂ ਕੀਤੀ, ਆਤਮਾ ਕੀ ਚੀਜ਼ ਹੈ, ਕਦੀ ਕਿਸੇ ਨੇ ਆਤਮਾ ਦੇ ਕੰਸੈਪਟ ਵੱਲ ਤੁਰਿਆ ਹੀ ਨਹੀਂ। ਮਰਨ ਤੋਂ ਬਾਅਦ ਜਿੱਦਣ ਮੌਤ ਹੁੰਦੀ, ਸਾਰੀ ਆਤਮਾ ਦੀਆਂ ਗੱਲਾਂ ਕਰਨਗੇ, ਇਹਦੀ ਆਤਮਾ ਨੂੰ ਸ਼ਾਂਤੀ ਮਿਲ ਜਾਏ, ਇਹਦੀ ਆਤਮਾ ਨੂੰ ਚਰਨਾਂ ਚ ਨਿਵਾਸ ਮਿਲ ਜਾਏ, ਇਹਦੀ ਆਤਮਾ ਨੂੰ ਭਟਕਣਾ ਤੋਂ ਬਚ ਜਾਏ। ਬੰਦਾ ਪੁੱਛੇ ਵੀ ਅੱਜ ਸਾਰੇ ਜੀ ਤੁਸੀਂ ਬ੍ਰਹਮ ਗਿਆਨੀ ਬਣ ਗਏ, ਆਤਮਾ ਆਤਮਾ ਕੂਪਦੇ ਹੋ, ਜਿਉਂਦੇ ਜੀ ਕਦੀ ਆਤਮਾ ਦੀ ਗੱਲ ਕੀਤੀ? ਆਤਮ ਉਪਦੇਸ਼ ਭੇਸ ਸੰਯਮ ਕੋ ਜਾਪ ਸੋ ਜੱਪਾ ਜਾਪੈ, ਜਿਉਂਦੇ ਜੀ ਸਦਾ ਰਹਿ ਕੰਚਨ ਸੀ ਕਾਇਆ, ਕਾਲ ਨਾ ਕਬਹੂ ਵਿਆਪੈ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਜਿਉਂਦੇ ਜੀ ਆਤਮਾ ਦੇ ਸੁੱਖ ਲਈ ਕੀ ਕੀਤਾ? ਉਹਨੇ ਬੜੀ ਸੋਹਣੀ ਮਹਾਂਪੁਰਸ਼ਾਂ ਨੇ ਗੱਲ ਸੁਣਾਈ, ਸਿਰਫ ਸਮਝਾਉਣ ਵਾਸਤੇ, ਨਾ ਕਿ ਹਾਸ ਰਾਸ ਜਾਂ ਕਹਾਣੀ ਵਿੱਚੋਂ ਕੰਨ ਰਸ ਕੱਢਣ ਲਈ। ਕਹਿੰਦੇ ਨੇ ਕੋਈ ਸੇਠ ਸੀ, ਸਾਰੀ ਜ਼ਿੰਦਗੀ ਉਹ ਇਕੱਠਾ ਕਰਦੇ ਰਿਹਾ ਤੇ ਪੁੱਤਰ ਅੱਗੋਂ ਕਿਤੇ ਰੱਬ ਦੀ ਮਿਹਰ ਵਾਲੇ ਸਿਆਣੇ ਜੰਮ ਪਏ। ਉਹਨੇ ਇਕੱਠਾ ਬਹੁਤ ਕੁਛ ਕੀਤਾ ਤੇ ਕਦੀ ਵੀ ਨੌਕਰ ਨੂੰ ਵੀ ਇੱਕ ਦੁੱਕੀ ਨਹੀਂ ਛੱਡੀ, ਯਤਨ ਕਰਨਾ ਵੀ ਜਿੱਥੋਂ ਤੱਕ ਹੋ ਸਕੇ ਲੋਕਾਂ ਦਾ ਮੇਰੇ ਘਰ ਹੀ ਆ ਜਾਏ। ਮਰਨ ਦੇ ਕਿਨਾਰੇ ਆ ਗਿਆ, ਸਾਰੀ ਜ਼ਿੰਦਗੀ ਨਾ ਦਾਨ ਨਾ ਪੁੰਨ ਨਾ ਧਰਮ ਨਾ ਕਰਮ ਕੁਛ ਨਹੀਂ, ਸਿਰਫ ਇੱਕੋ ਹਵਸ਼ ਸਭ ਕੁਝ ਮੇਰੇ ਕੋਲ ਆ ਜਾਏ। ਮਰਨ ਦੇ ਕਿਨਾਰੇ ਮੰਜੇ ਤੇ ਪਿਆ ਸੀ ਤੇ ਨਿਆਣਿਆਂ ਨੇ ਮੁੰਡਿਆਂ ਨੇ ਬੱਚਿਆਂ ਨੇ ਆਪਸ ਸਲਾਹ ਕੀਤੀ ਕਿ ਬਾਬੂ ਜੀ ਨੇ ਜਾਂ ਬਾਪੂ ਨੇ ਸਾਰੀ ਜ਼ਿੰਦਗੀ ਤਾਂ ਧਰਮ ਕਰਮ ਨਹੀਂ ਕੀਤਾ, ਮਰਦੇ ਸਮੇਂ ਕੁਝ ਦਾਨ ਕਰਾ ਦਿਓ। ਉਹਨਾਂ ਕਿਹਾ ਵੀ ਦਾਨ ਕੀ ਕਰਾਈਏ? ਕਹਿੰਦੇ ਨੇ ਇੱਕ ਤਾਂ ਅੰਨ ਦਾਨ ਕਰਾਓ, ਦੂਜਾ ਸੋਨਾ ਦਾਨ ਕਰਾਓ। ਮਰਨ ਦੇ ਕਿਨਾਰੇ ਪਿਆ, ਮੰਜੀ ਦੇ ਕੋਲ ਲਿਆ ਕੇ ਉਹਨਾਂ ਨਾਲ ਸੁੱਕੀ ਕਣਕ ਦਾ ਢੇਰ ਲਾ ਦਿੱਤਾ, ਇੱਕ ਪਾਸੇ ਸੋਨੇ ਦੀਆਂ ਮੋਹਰਾਂ ਰੱਖ ਦਿੱਤੀਆਂ, ਰੱਬ ਨੇ ਬਹੁਤ ਕੁਝ ਦਿੱਤਾ, ਇਹਦੇ ਹੱਥੀ ਦਾਨ ਤਾਂ ਕਰਾ ਦਿਓ। ਕਹਿੰਦੇ ਮੰਜੇ ਤੇ ਪਿਆ ਸੀ, ਬਾਂਹ ਪਕੜ ਕੇ ਨਾ ਉਹਨੂੰ ਥੋੜਾ ਜਿਹਾ ਉਠਾ ਕੇ ਤੇ ਜਿਨ੍ਹਾਂ ਨੂੰ ਦਾਨ ਕਰਾਉਣਾ ਸੀ ਉਹ ਵੀ ਲੈ ਆਂਦੇ। ਕਹਿਣ ਲੱਗੇ ਬਾਬੂ ਜੀ ਬਾਪੂ ਜੀ, ਆ ਅੰਤਲਾ ਸਮੇਂ, ਆ ਕਣਕ ਅੰਨ ਦਾਨ ਕਰ ਦਿਓ। ਕਹਿੰਦੇ ਨੇ ਕਣਕ ਚੁੱਕੀ ਤੇ ਅੱਖਾਂ ਦੇ ਨੇੜੇ ਲਿਜਾ ਕੇ ਕਹਿਣ ਲੱਗਾ, ਇੱਕ ਇੱਕ ਦਾਣਾ ਸੋਨੇ ਵਰਗਾ ਖਾਏ, ਮੈਂ ਆਪਣੇ ਘਰ ਦਾ ਦਾਣਾ ਨਹੀਂ ਕਿਸੇ ਨੂੰ ਦੇਣਾ। ਉਹਨਾਂ ਤੇ ਠਾਇਆ ਇਸ ਕਰਕੇ ਵੀ ਉੱਠ ਕੇ ਦਾਨ ਕਰ। ਉਹ ਕਣਕ ਵੇਖ ਕੇ ਇੱਕ ਇੱਕ ਦਾਣਾ ਕਹਿੰਦਾ ਖਾਏ, ਸੋਨੇ ਵਰਗੀ ਕਣਕ ਮੈਂ ਨਹੀਂ ਦਾਨ ਕਰਨੀ। ਕਹਿਣ ਲੱਗੇ ਚੱਲ ਇਹ ਨਹੀਂ, ਦੂਜੇ ਪਾਸੇ ਮੋਹਰਾਂ ਵਾਲੇ ਹੱਥ ਪਾਸੇ ਹੱਥ ਪਾਇਆ, ਕਹਿਣ ਲੱਗੇ ਇਹਦੇ ਤੋਂ ਕੁਝ ਦਾਨ ਕਰ ਜਾ। ਜਦੋਂ ਮੋਹਰਾਂ ਵੇਖੀਆਂ ਸੋਨੇ ਦੀਆਂ, ਇੱਕੋ ਦਮ ਗੁੱਸੇ ਵਿਚ ਭੜਕਿਆ, ਕਹਿਣ ਲੱਗਾ ਕੰਬਖਤੋ, ਮੈਂ ਸਾਰੀ ਜ਼ਿੰਦਗੀ ਮਰ ਗਿਆ, ਇਕੱਠੇ ਕਰਦਿਆਂ ਕਰਦਿਆਂ ਤੁਸੀਂ ਦਾਨੀ ਬਣ ਗਏ ਹੋ? ਇੱਕੋ ਦਮ ਉੱਚੀ ਬੋਲਿਆ, ਨਾਲ ਹੀ ਪ੍ਰਾਣ ਨਿਕਲ ਗਏ, ਦਿਲ ਫੇਲ ਹੋ ਗਿਆ। ਬਾਪੂ ਦਾਨ ਕਰਨ ਤੋਂ ਪਹਿਲੀ ਚਲਾ ਗਿਆ। ਹੁਣ ਮਨ ਚ ਸੋਚਿਆ ਵੀ ਇੱਕ ਕੰਮ ਕਰੀਏ, ਵੀ ਜਿਉਂਦਿਆਂ ਤੇ ਦਾਨ ਨਹੀਂ ਕੀਤਾ, ਮਰ ਗਿਆ ਇਹਦਾ ਸੰਸਕਾਰ ਹੀ ਕਿਸੇ ਤੀਰਥ ਦੇ ਕਿਨਾਰੇ ਕਰੋ, ਇਹਦੀ ਮੁਕਤੀ ਹੋ ਜਾਏਗੀ। ਉਹਨਾਂ ਨੇ ਪੁੱਤਰਾਂ, ਚਾਰ ਪੁੱਤਰ ਸਨ, ਚਾਰੇ ਪੁੱਤਰਾਂ ਨੇ ਪਾਲਕੀ ਬਣਵਾਈ, ਨਾਲ ਨੌਕਰ ਲਏ ਕਿ ਬਾਊ ਜੀ ਦਾ ਸੰਸਕਾਰ ਕਿਸੇ ਤੀਰਥ ਤੇ ਜਾ ਕੇ ਕਰਨਾ। ਪਾਲਕੀ ਚੁੱਕ ਲਈ ਤੇ ਨਾਲ ਪੁੱਤਰ ਕਈ ਦਿਨ, ਚਲੋ ਜਿਤਨਾ ਮਰਜ਼ੀ ਇਹਨਾਂ ਨੇ ਪਾਪ ਕੀਤਾ ਹੋਣਾ, ਆਖਿਰ ਤੀਰਥ ਤੇ ਗਿਆ ਤਾਂ ਪਾਪ ਖਤਮ ਹੋ ਜਾਣੇ ਨੇ। ਤੇ ਮੈਂ ਬੇਨਤੀ ਕਰ ਰਿਹਾ, ਜਿਸ ਬੰਦੇ ਨੇ ਸਾਰੀ ਜ਼ਿੰਦਗੀ ਕੁਝ ਨਹੀਂ ਖੱਟਿਆ, ਮਰ ਕੇ ਨਹੀਂ ਜੇ ਉਹਦੇ ਧਰਮੀ ਬਣ ਜਾਣਾ ਉਹਨੇ। ਹਾਂ, ਕੋਈ ਕਰਨੀ ਵਾਲਾ ਅਰਦਾਸ ਕਰਦਾ ਤਰਲਾ ਲੈ ਕੇ, ਜਿਹਦਾ ਜਾਕਾ ਕਿਆ ਦਰਗਹਿ ਚੱਲੇ, ਉਹ ਬਖਸ਼ਾ ਸਕਦਾ। ਤੇ ਜੇ ਸੋਚੀਏ ਇਹਨਾਂ ਕਰਮਾਂ ਨਾਲ ਉਹਨਾਂ ਨੇ ਬਾਪੂ ਨੂੰ ਪਾਇਆ ਪਾਲਕੀ ਚ ਬਣਾ ਕੇ ਲੈ ਤੁਰੇ ਤੀਰਥ ਇਸ਼ਨਾਨ ਦੇ। ਰਸਤੇ ਵਿਚ ਰਾਤ ਪਈ ਤੇ ਰਾਤ ਧਰਮਸ਼ਾਲਾ ਵਿਚ ਰੁਕੇ ਤੇ ਪੁੱਤਰ ਗੱਲਾਂ ਕਰੀ ਜਾਣ ਕੇ ਕੱਲ ਦੁਪਹਿਰ ਤੱਕ ਆਪਾਂ ਪਹੁੰਚ ਜਾਣਾ, ਦੁਪਹਿਰ ਦੱਗੇ ਇਸ਼ਨਾਨ ਕਰਾ ਕੇ ਸੰਸਕਾਰ ਕਰਾਂਗੇ, ਦਾਨ ਪੁੰਨ ਕਰਾਂਗੇ। ਹੁਣ ਉਥੇ ਇਕ ਪਿੰਗਲਾ ਬੰਦਾ ਸੀ ਧਰਮਸ਼ਾਲਾ ਚ, ਉਹ ਵੀ ਚਾਹੁੰਦਾ ਸੀ ਤੀਰਥ ਇਸ਼ਨਾਨ ਕਰਨਾ, ਪਰ ਉਹਦੇ ਕੋਲ ਵਸੀਲਾ ਕੋਈ ਨਹੀਂ ਸੀ। ਮੈਂ ਇਸ਼ਨਾਨ ਕਿਵੇਂ ਕਰਾਂ, ਕੋਈ ਲਿਜਾਣ ਵਾਲਾ ਨਹੀਂ ਸੀ। ਉਹਨੇ ਸੋਚਿਆ ਕੰਮ ਚੰਗਾ ਲੱਭ ਗਿਆ, ਲਾਸ਼ ਨੇ ਕਿਹੜਾ ਬੋਲਣਾ, ਇਹਨੂੰ ਖਿੱਚ ਕੇ ਪਾਲਕੀ ਤੋਂ ਧੂ ਕੇ ਝਾੜੀਆਂ ਉਹਲੇ ਕਰਨਾ, ਆਪ ਵਿਚ ਬਹਿ ਜਾਣਾ, ਇਹਨਾਂ ਕਿਹੜਾ ਮੈਨੂੰ ਵੇਖਣਾ। ਉਹਨੇ ਜੀ ਉਸ ਪਾਲਕੀ ਵਿਚ ਪਈ ਕੋਈ ਲਾਸ਼ ਧੂ ਕੇ ਬਾਬੇ ਦੀ ਬਾਹਰ ਚਾ ਕੱਢੀ, ਝਾੜੀਆਂ ਉਹਲੇ ਕੀਤੀ, ਆਪ ਪਿੰਗਲਾ ਲੈ ਕੇ ਕੱਪੜਾ ਵਿਚ ਪੈ ਗਿਆ। ਉਹਨਾਂ ਵੀ ਪਿਓ ਦੇ ਪੁੱਤਰਾਂ ਨੇ ਵੇਖਿਆ ਕੋਈ ਨੀ, ਚੁੱਕੀ ਪਾਲਕੀ ਤੁਰ ਪਏ। ਹੁਣ ਇਧਰ ਸੇਠ ਬੜਾ ਵੱਡਾ ਮਰਿਆ ਸੀ, ਅੱਗੋ ਪੁਜਾਰੀ ਵੀ ਬੜੇ ਇਕੱਠੇ ਹੋ ਗਏ ਵੀ ਤੀਰਥ ਇਸ਼ਨਾਨੀ ਆਇਆ, ਆਖਰ ਦਾਨ ਪੁੰਨ ਬੜਾ ਹੋਣਾ। ਉਥੇ ਪਾਲਕੀ ਰੱਖੀ, ਨਿਆਣਿਆਂ ਨੇ ਚਲੋ ਮਾੜਾ ਮੋਟਾ ਰੋਣ ਵਾਲਾ ਕੰਮ ਵੀ ਕੀਤਾ, ਦੁਨੀਆਦਾਰੀ ਕੀਤੀ, ਤੇ ਜਦੋਂ ਪਾਲਕੀ ਦਾ ਕੱਪੜਾ ਲਾ ਕੇ ਦੇਖਿਆ ਤੇ ਕੱਪੜਾ ਲਾਇਆ ਤੇ ਵਿਚ ਪਿੰਗਲਾ ਬੈਠਾ, ਪਿਓ ਹੈ ਹੀ ਕੋਈ ਨੀ। ਉਹ ਜਦੋਂ ਉਹਨੂੰ ਝਿੜਕਣ ਲੱਗੇ, ਉਹ ਕਹਿੰਦਾ ਤੀਰਥ ਇਸ਼ਨਾਨ ਤੇ ਆ ਕੇ ਝਿੜਕਣਾ ਤੁਹਾਡੇ ਪਿਓ ਨੂੰ ਪਾਪ ਲੱਗੇ। ਉਹ ਕਹਿੰਦੇ ਨੇ ਇਹ ਕੀ ਬਣਿਆ, ਕਹਿੰਦਾ ਮੈਂ ਤੀਰਥ ਇਸ਼ਨਾਨ ਕਰਨਾ ਸੀ, ਮਰੇ ਦਾ ਕੀ ਬਣਨਾ, ਮੈਨੂੰ ਜਿਉਂਦੇ ਨੂੰ ਕਰਾਓ, ਤੁਹਾਡੇ ਪਿਓ ਦਾ ਭਲਾ ਹੋਵੇ, ਉਹ ਤੇ ਮੈਂ ਕੱਢ ਕੇ ਧਰਮਸ਼ਾਲਾ ਚ ਸੱਦ ਦਿੱਤਾ ਝਾੜੀਆਂ ਚ, ਮੇਰਾ ਕੋਈ ਵਸੀਲਾ ਨਹੀਂ ਸੀ। ਕਹਿੰਦੇ ਨੇ ਉਹਨੂੰ ਉਥੇ ਛੱਡਿਆ, ਪਾਲਕੀ ਨੂੰ ਵਾਪਸ ਆਏ, ਦੇਖਿਆ ਝਾੜੀਆਂ ਵਿਚ ਲਾਸ਼ ਪਈ ਸੀ, ਤਰਕ ਗਈ, ਕਹਿਣ ਲੱਗੇ ਕਿਸੇ ਜੋਗਾ ਨਹੀਂ, ਇਹਦਾ ਇੱਥੇ ਸੰਸਕਾਰ ਕਰੋ। ਸੰਸਕਾਰ ਕੀਤਾ, ਫੁੱਲ ਅਸਤ ਚੁੱਕੇ ਪਾ ਕੇ ਝੋਲੇ ਵਿਚ ਤੇ ਪਿੰਡ ਨੂੰ ਆ ਗਏ। ਪਿੰਡੋਂ ਬਾਹਰ ਮਾਈ ਨੇ ਪੁੱਛਿਆ ਵੀ ਕਿਵੇਂ ਬਾਊ ਜੀ ਦੀ ਮੁਕਤੀ ਹੋ ਗਈ, ਕਹਿਣ ਲੱਗੇ ਮੁਕਤੀ ਕੀ, ਏਦੀ ਬਦਕਿਸਮਤ ਉਹ ਤੀਰਥ ਤੱਕ ਪਹੁੰਚੀ ਕੋਈ ਨੀ, ਤੀਰਥ ਤੱਕ ਨਹੀਂ ਪਹੁੰਚਿਆ, ਪਰ ਫੁੱਲ ਉਹਦੇ ਅਸਤ ਲੈ ਕੇ ਆ ਗਏ ਹਾਂ। ਪੁਰੋਹਿਤ ਜੀ ਨੂੰ ਸੱਦੋ, ਉਹਨੂੰ ਕਹੋ ਵੀ ਤੀਰਥ ਤੇ ਜਾ ਕੇ ਉਹਦੇ ਅਸਤ ਪ੍ਰਵਾਹ ਕਰ ਆਵੇ, ਨਾਲੇ ਦਾਨ ਪੁੰਨ ਕਰ ਆਵੇ, ਚਲੋ ਆਪ ਨਹੀਂ ਗਿਆ ਤੇ ਅਸਤੀ ਚਲੇ ਜਾਣਗੇ। ਉਹਨਾਂ ਸੱਦਿਆ ਜੀ, ਸਵਾਣੀ ਨੇ ਬੜਾ ਕੀਮਤੀ ਚਿੱਟਾ ਕੱਪੜਾ ਕੱਢ ਕੇ ਝੋਲੀ ਤਿਆਰ ਕੀਤੀ, ਸਾਈਂ ਦੇ ਅਸਤ ਉਹਦੇ ਵਿਚ ਪਾਏ। ਪੁਰੋਹਿਤ ਨੂੰ ਕਿਹਾ ਵੀ ਪਹਿਲਾ ਕੰਮ ਇਹ ਕਰੀ ਵੀ ਇਹਦੇ ਅਸਤ ਜਲ ਪ੍ਰਵਾਹ ਕਰਕੇ ਆ, ਦਾਨ ਪੁੰਨ ਜੋ ਕਹੇਗਾ ਤੈਨੂੰ ਕਰਾਂਗੇ। ਉਹਨੇ ਉਹ ਕੱਪੜਾ ਜਿਹੜਾ ਝੋਲਾ ਕੀਮਤੀ ਕੱਪੜੇ ਦਾ ਬਣਿਆ ਸੀ, ਅਸਤੀਆਂ ਪਾਈਆਂ, ਪੈਸੇ ਲੈ ਕੇ ਜੇ ਤੁਰਿਆ ਹੀ, ਪਿੰਡੋਂ ਬਾਹਰ ਨਿਕਲਿਆ ਤੇ ਜਜਮਾਨ ਕੋਈ ਹੋਰ ਮਿਲ ਗਿਆ। ਕਹਿਣ ਲੱਗਾ ਕਿੱਥੇ ਚੱਲੇ? ਕਹਿੰਦਾ ਵੀ ਸੇਠ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਚੱਲਾਂ। ਉਹ ਕਹਿੰਦਾ ਅਸਥੀਆਂ ਤਾਂ ਫਿਰ ਵੀ ਜਲ ਪ੍ਰਵਾਹ ਹੋ ਜਾਣਗੀਆਂ, ਜਿਹੜਾ ਮਰ ਗਿਆ ਇਹਨੇ ਕਿਹੜੀ ਹੁਣ ਉੱਠ ਪੈਣਾ, ਮੇਰੀ ਕੁੜੀ ਦਾ ਸ਼ਗਨ ਜਾਣਾ, ਪਹਿਲਾਂ ਇਹ ਕੰਮ ਮੁਕਾ ਆਇਆ। ਉਹਦੇ ਮਨ ਚ ਲਾਲਚ ਆ ਗਿਆ ਵੀ ਚਲੋ ਇਹ ਅਸਥੀਆਂ ਟੰਗ ਦਿੱਤੀਆਂ ਕਿੱਕਰ ਨਾਲ ਝੋਲਾ, ਤੇ ਆਪ ਸ਼ਗਨ ਲੈ ਕੇ ਤੁਰ ਗਿਆ ਵੀ ਆਵਾਂਗਾ ਕਿਸੇ ਰਾਤ ਨੂੰ ਲੈ ਕੇ ਨਿਕਲ ਜਾਂਗਾ, ਫਿਰ ਉਹਨਾਂ ਨੂੰ ਕਿਹੜਾ ਪਤਾ ਲੱਗਣਾ। ਉਹ ਪੁਰੋਹਿਤ ਸ਼ਗਨ ਵਾਲੇ ਪਾਸੇ ਤੁਰ ਗਿਆ, ਅਸਥੀਆਂ ਕਿੱਕਰ ਨਾਲ ਟੰਗੀਆਂ ਰਹਿ ਗਈਆਂ, ਕਾਂ ਆਏ ਉਹਨਾਂ ਨੇ ਚੁੰਝਾਂ ਮਾਰ ਕੇ ਹੱਡੀਆਂ ਦੇਖ ਕੇ ਝੋਲਾ ਥੱਲੇ ਤਾਂ ਸੱਟਿਆ। ਮੈਂ ਕਹਿੰਦਾ ਉਹ ਬੰਦੇ ਸਮਝਾਉਣ ਵਾਲੀ ਗੱਲ ਸਿਰਫ ਕਹਾਣੀ ਪਾਉਣ ਦੀ ਸੀ ਵੀ ਬੰਦੇ ਨੂੰ ਸਮਝ ਪੈ ਜਾਏ ਮਰ ਕੇ ਕਿਹੜਾ ਲਾਲਚੀ ਧਰਮ ਕਮਾ ਲੈਂਦਾ। ਉਹ ਕਾਂ ਨੇ ਝੋਲਾ ਥੱਲੇ ਸੱਟਿਆ, ਉਥੇ ਕੂੜਾ ਸੱਟਣ ਵਾਲੀ ਆਈ, ਉਹਨੇ ਵੇਖਿਆ ਕੱਪੜਾ ਬੜਾ ਸੋਹਣਾ, ਹੱਡੀਆਂ ਉਹਨੇ ਚੁੱਕ ਕੇ ਇੱਕ ਪਾਸੇ ਜਾਂ ਸੱਟੀਆਂ, ਕੱਪੜਾ ਘਰ ਲਿਜਾ ਕੇ ਕੁੜਤੀ ਬਣਾ ਕੇ ਸਵੇਰੇ ਆ ਗਈ। ਉਹ ਕੁੜਤੀ ਬਣਾ ਕੇ ਜਦੋਂ ਆਈ ਤੇ ਆਈ ਸੇਠ ਦੇ ਘਰ ਹੀ ਕੂੜਾ ਚੁੱਕਣ। ਹੁਣ ਉਹਨੇ ਮਾਲਕ ਨੇ ਦੇਖਿਆ ਵੀ ਇਹ ਕੱਪੜਾ ਸਾਡੇ ਘਰ ਦਾ, ਵੀ ਇਹਨੂੰ ਕਿੱਥੋਂ ਮਿਲ ਗਿਆ? ਕਹਿਣ ਲੱਗੀ ਇਹ ਕੱਪੜਾ ਕਿੱਥੋਂ ਲਿਆਈ, ਬੜਾ ਕੀਮਤੀ, ਇਹ ਬਹਾਨੇ ਨਾਲ ਹੀ ਪੁੱਛਣਾ ਸੀ ਨਾ। ਉਹ ਕਹਿਣ ਲੱਗੀ ਲਿਆ ਕਿੱਥੋਂ, ਇੱਕ ਝੋਲਾ ਪਿਆ ਸੀ, ਝੋਲੇ ਚ ਕਿਸੇ ਦੀਆਂ ਹੱਡੀਆਂ ਸਨ, ਮੈਂ ਚੁੱਕ ਕੇ ਕਾਵਾਂ ਥੱਲੇ ਸੱਟਿਆ ਸੀ, ਮੈਂ ਅਸਥੀਆਂ ਪਰਾਂ ਸੱਚ ਕੇ ਆ, ਸੋਹਣੀ ਕੁੜਤੀ ਲੱਗਦੀ ਹੈ ਸਟਾਣੀ ਚੰਗੀ। ਉਹ ਰੋਣ ਲੱਗ ਪਈ, ਮਨ ਨੇ ਕਿਹਾ ਅਜੇ ਵੀ ਨੀ ਜੇ ਅੱਪੜਿਆ ਸੇਠ, ਫਿਰ ਇੱਥੇ ਰਹਿ ਗਿਆ। ਉਹਨੇ ਪਰਤ ਕੇ ਕੀਤਾ ਜੀ, ਬੁਲਾਇਆ ਪ੍ਰੋਹਤ ਆ ਗਿਆ, ਦੇਖਿਆ ਜਾ ਕੇ ਜਿੱਥੋਂ ਲੱਭੀਆਂ ਉੱਥੇ ਅਸਥੀਆਂ ਖਿਲਰੀਆਂ ਖੁਲਰੀਆਂ ਪਈਆਂ, ਕੋਈ ਕਾਂ ਕੁੱਤੇ ਮੂੰਹ ਚ ਪਾ ਕੇ ਲੈ ਗਏ। ਪ੍ਰੋਹਤ ਆਇਆ ਮੁੰਡੇ ਜੀ, ਉਹਨਾਂ ਨੂੰ ਬੁਲਾ ਲਿਆ, ਪੰਚਾਇਤ ਇਕੱਠੀ ਹੋਈ, ਕਹਿਣ ਲੱਗਾ ਤੂੰ ਬੱਜਰ ਪਾਪ ਕੀਤਾ, ਸਾਡੇ ਪਿਓ ਦੀ ਬੇਇੱਜ਼ਤੀ ਕੀਤੀ, ਅਸਥੀਆਂ ਇੱਥੇ ਰੁਲਦੀਆਂ ਰਹੀਆਂ, ਤੂੰ ਲਾਲਚੀ ਬੰਦਾ ਹੋਰ ਪਾਸੇ ਚਲਾ ਗਿਆ। ਉਹ ਕਹਿੰਦਾ ਮੈਂ ਲਾਲਚੀ ਨਹੀਂ, ਤੁਹਾਡਾ ਪਿਓ ਮੇਰੇ ਤੋਂ ਵੱਧ ਲਾਲਚੀ ਸੀ। ਕਹਿੰਦਾ ਮੇਰੇ ਵੱਸ ਦਾ ਰੋਗ ਨਹੀਂ ਸੀ ਇਹਦੀਆਂ ਹੱਡੀਆਂ ਲੈ ਜਾਂਦਾ। ਕਹਿੰਦਾ ਕਿਉਂ? ਉਹ ਕਹਿੰਦਾ ਮੈਨੂੰ ਝਗੜਦੇ ਪਏ, ਤੁਸੀਂ ਚਾਰਾਂ ਪੁੱਤਰਾਂ ਨੇ ਜ਼ੋਰ ਮਾਰਿਆ, ਮਰਿਆ ਹੋਇਆ ਵੀ ਤੁਹਾਡੇ ਤੋਂ ਤੀਰਥ ਤੇ ਵੀ ਗਿਆ, ਮਰਨ ਤੋਂ ਬਾਅਦ ਅਸਥੀਆਂ ਉਹਦੀਆਂ ਕਿੱਥੇ ਚਲੀਆਂ ਜਾਣੀਆਂ ਸਨ, ਤੁਸੀਂ ਜ਼ੋਰ ਮਾਰ ਕੇ ਲੈ ਕੇ ਚੱਲੇ ਸੀ ਨਾ। ਕਹਿੰਦਾ ਤੁਹਾਡੇ ਤੋਂ ਧੱਕੇ ਨਾਲ ਰਾਹ ਚ ਰਹਿ ਗਿਆ। ਕਹਿੰਦਾ ਸਾਰੀ ਜ਼ਿੰਦਗੀ ਕਪਟ ਕਰਦਾ ਰਿਹਾ, ਠੱਗੀਆਂ ਮਾਰਦਾ ਰਿਹਾ, ਰਹਿਣ ਦਿਓ ਜਿੱਥੇ ਰੁਲਦੀਆਂ ਨੇ, ਇਸ ਬੰਦੇ ਦੀ ਮੁਕਤੀ ਨਹੀਂ। ਸੱਚ ਜਾਣੋ ਕਿ ਲਾਲਚੀ ਬੰਦਾ ਇਕੱਤਰ ਕਰਦਾ ਰਹਿੰਦਾ ਪਰ ਪੱਲੇ ਕੁਛ ਵੀ ਨੀ ਪੈਂਦਾ, ਮਰ ਕੇ ਵੀ ਧਰਮ ਨਹੀਂ ਕਵਾ ਸਕਦਾ। ਮੇਰੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਕਹਿਣ ਲੱਗੇ ਮਨ ਰੇ ਕਹਾਂ ਭਇਓ ਤੈ ਬੌਰਾ, ਕਿਉਂ ਕਮਲਾ ਹੋ ਗਿਆ। ਮਨ ਰੇ ਕਹਾਂ ਭਇਓ ਤੈ ਬੌਰਾ, ਐਨਸ ਔਦ ਘਟੈ ਨੀ ਜਾਣੈ ਭਇਓ ਲੋਭ ਸੰਘੋਰਾ। ਲਾਲਚ ਭਇਓ ਲੋਭ ਸੰਘੋਰਾ, ਜੋ ਤਨ ਤੈ ਆਪਣੋ ਕਰ ਜਾਣਿਓ ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕੱਛ ਤੇਰੋ ਰੇ ਨਾਹਿਨ, ਦੇਖੋ ਸੋਚ ਬਿਜਾਰੀ। ਰਤਨ ਜਨਮ ਆਪਣੋ ਤੇ ਖਾਰਿਓ, ਗੋਬਿੰਦ ਗਤ ਨਹੀਂ ਜਾਣੀ, ਨਿਮਖ ਨਾ ਲੀਨ ਭਇਓ ਚਰਨਨ ਸਿਉ ਬਿਰਥਾ ਔਦ ਸਰਾਨੀ। ਹਜ਼ੂਰ ਕਹਿੰਦੇ ਨੇ ਜਿਸ ਬੰਦੇ ਦੇ ਅੰਦਰ ਲਾਲਚ ਹੈ, ਉਹਦੀ ਮਿੱਤਰਤਾ ਦਾ ਕਦੀ ਭਰੋਸਾ ਨਾ ਕਰਿਓ, ਉਹ ਕਿਸੇ ਪਾਸੇ ਵੀ ਨਹੀਂ ਲੱਗ ਸਕਦਾ। ਕਿਰਪਾਲੂ ਦਾਤਾ ਜੀ ਨੇ ਅੱਜ ਅੰਮ੍ਰਿਤ ਬਚਨ ਕਹਿਣ ਲੱਗੇ, ਲੋਭੀ ਕਾ ਵਿਸਾਹਾ ਨਾ ਕੀਜੈ। ਲਾਲਚੀ ਬੰਦੇ ਦਾ ਕਦੀ ਵੀ ਭਰੋਸਾ ਨਾ ਕਰੋ, ਇਹ ਗੁਰੂ ਅਮਰਦਾਸ ਦਾ ਫੈਸਲਾ ਹੈ। ਭਾਵੇਂ ਖੂਨ ਦਾ ਵੀ ਰਿਸ਼ਤਾ, ਉਹਦਾ ਕੋਈ ਭਰੋਸਾ ਨਹੀਂ ਕਦੋਂ ਦਗਾ ਕਮਾ ਜਾਣਾ। ਲੋਭੀ ਕਾ ਵਿਸਾਹ ਨਾ ਕੀਜੈ, ਜੇ ਕਾ ਪਾਰ ਵਸਾਏ, ਜੇ ਕਾ ਪਾਰ ਵਸਾਏ ਦਰ ਤੇ ਜਿੱਥੋਂ ਤੱਕ ਹੋ ਸਕੇ ਗੁਰੇਜ ਹੀ ਕਰੋ। ਲਾਲਚੀ ਬੰਦੇ ਦਾ ਕੋਈ ਭਰੋਸਾ ਨਹੀਂ ਕਿ ਕਿਹੜੇ ਵੇਲੇ ਉਹਨੇ ਧੋਖਾ ਦੇ ਜਾਣਾ, ਕਿਹੜੇ ਵੇਲੇ ਉਹਨੇ ਛੱਡ ਜਾਣਾ ਹੈ। ਲੋਭੀ ਕਾ ਵਿਸਾਹ ਨਾ ਕੀਜੈ, ਜੇ ਕਾ ਪਾਰ ਵਸਾਏ। ਮਹਾਰਾਜ ਕਿਉਂ? ਕਹਿਣ ਲੱਗੇ ਜਿੱਦਣ ਉਹਦੇ ਖੱਤ ਕਿਤੇ ਮੋਟੀ ਰਕਮ ਲੱਗ ਗਈ, ਅੰਤ ਕਾਲ ਤਿੱਥੈ ਤੂੰ ਹੈ, ਅੰਤਲੇ ਸਮੇਂ ਉਸ ਖੱਡ ਵੀ ਸਾਨੂੰ ਸੱਟੇਗਾ ਜਿੱਥੇ ਹੱਥ ਨਾ ਪਾਏ, ਜਿੱਥੇ ਤੇਰੇ ਹੱਥ ਪੱਲੇ ਕੁਝ ਰਹਿ ਹੀ ਨਹੀਂ ਜਾਣ, ਜਿੱਥੇ ਤੇਰਾ ਹੱਥ ਕਿਤੇ ਪਹੁੰਚ ਨਹੀਂ। ਲੋਭੀ ਦਾ ਕੋਈ ਭਰੋਸਾ ਨਹੀਂ, ਕਿਹੜੀ ਥਾਂ ਤੇ ਉਹਨੇ ਬੰਦੇ ਨੂੰ ਜਾ ਕੇ ਧੋਖਾ ਦੇ ਜਾਣੇ। ਸਾਹਿਬ ਕਹਿਣ ਲੱਗੇ ਮਨਮੁਖ ਛੇਤੀ ਸੰਗ ਕਰੇ। ਲਾਲਚੀ ਬੰਦਾ ਮਨਮੁਖ ਹੈ, ਉਸ ਬੰਦੇ ਦੀ ਸੰਗਤ ਕਰਦਿਆਂ, ਉਸ ਬੰਦੇ ਦਾ ਸੰਗ ਕਰਦਿਆਂ ਮੂੰਹ ਕਾਲਖ ਦਾਗ ਲਗਾਏ। ਕਹਿੰਦੇ ਉਹ ਤਾਂ ਦਾਗ ਹੀ ਹੈ, ਜੇ ਤੂੰ ਉਹਦੀ ਸੰਗਤ ਕਰਦਾ ਰਹੇ ਤੂੰ ਬ੍ਰਹਮ ਗਿਆਨੀ ਥੋੜਾ ਰਹੇਗਾ, ਤੇਰੇ ਮਸਤਕ ਤੇ ਵੀ ਉਸ ਕਾਲਖ ਦੇ ਦਾਗ ਧੱਬੇ ਲੱਗ ਜਾਣਗੇ। ਉਹਨੇ ਆਪਣੇ ਮੂੰਹ ਤੇ ਵੀ ਕਾਲਖ ਲਾਈ ਹੈ। ਹਜ਼ੂਰ ਕਹਿਣ ਲੱਗੇ ਮੂੰਹ ਕਾਲੇ ਤਿੰਨ ਲੋਭੀਆਂ, ਉਹਨਾਂ ਲਾਲਚੀਆਂ ਬੰਦਿਆਂ ਨਾਲੋਂ, ਉਹਨਾਂ ਲਾਲਚੀਆਂ ਬੰਦਿਆਂ ਦੇ ਮੂੰਹ ਕਾਲੇ, ਕਾਲੇ ਦਾ ਅਖਰੀ ਅਰਥ ਹੈ ਦਾਗੀ ਨੇ, ਨਿਸ਼ਾਨ ਉਹਨਾਂ ਦੇ ਚਿਹਰੇ ਤੇ ਪਏ ਨੇ। ਮੂੰਹ ਕਾਲੇ ਤਿੰਨ ਲੋਭੀਆਂ, ਜਾਸਨ ਜਨਮ ਗਵਾਏ, ਆਪਣੇ ਪੂਰੇ ਦੇ ਪੂਰੇ ਜਨਮ ਨੂੰ ਗਵਾ ਕੇ ਚਲੇ ਗਏ, ਤਬਾਹ ਕਰਕੇ ਚਲੇ ਗਏ। ਹਜ਼ੂਰ ਕਹਿੰਦੇ ਨੇ ਇੱਥੋਂ ਤੱਕ ਗੱਲ ਕੀਤੀ ਲਾਲਚੀ ਦੀ ਕਿ ਲੋਭੀ ਬੰਦੇ ਦਾ ਯਕੀਨ ਨਹੀਂ, ਤੇ ਮੈਂ ਆਰੰਭ ਵਿਚ ਅਰਜ਼ ਕੀਤੀ ਗੁਰੂ ਨੂੰ ਵੀ ਦਾਅ ਤੇ ਲਾਲਚੀ ਲਾ ਦਿੰਦੇ। ਹਜ਼ੂਰ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਇੱਕ ਕੰਮ ਕਰ, ਜੇ ਜ਼ਿੰਦਗੀ ਦਾ ਸੁੱਖ ਚਾਹੁੰਦਾ ਸਤ ਸੰਗਤ ਹਰ ਮੇਲ ਪ੍ਰਭ। ਹੇ ਪ੍ਰਭੂ, ਹੇ ਨਿਰੰਕਾਰ, ਤੁਸੀਂ ਕਿਰਪਾ ਕਰੋ ਇਹਨਾਂ ਲਾਲਚੀਆਂ ਦੇ ਕਾਫਲੇ ਤੋਂ ਬਚਾ ਕੇ ਮੈਨੂੰ ਸਤ ਸੰਗਤ ਦਾ ਮਿਲਾਪ ਬਖਸ਼ੋ, ਮੈਨੂੰ ਉਹ ਸੰਗਤ ਦਿਓ। ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ, ਤਿੰਨ ਸੰਗ ਸੰਗ ਨਾ ਕੀਚੇ, ਉਹਨਾਂ ਬੰਦਿਆਂ ਦੀ ਸੰਗਤ ਨਾ ਕਰ ਜਿਹੜੇ ਕੇਵਲ ਸਵਾਰਥੀ ਨੇ। ਕਹਿੰਦੇ ਨੇ ਸਤ ਸੰਗਤ ਲਈ ਅਰਦਾਸ ਕਰ, ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਲਾਲਚੀਆਂ ਤੋਂ ਖਹਿਰਾ ਛੁਡਾ ਕੇ ਭਲਕੇ ਉੱਠ ਪ੍ਰਹੁਣਾ ਮੇਰਾ ਘਰ ਆਵੋ, ਲਾਲਚੀ ਨਹੀਂ ਕਮਾਈ ਵਾਲਾ ਆਵੇ। ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਾਉ ਪਖਾਲਾ ਤਿਸ਼ਕੇ ਮੰਤਨ ਨਿਤ ਭਾਵੂ। ਅਰਦਾਸ ਕਰ ਸਾਜਨਾ ਸੰਤ ਆਓ ਮੇਰਾ, ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇਰੇ। ਅਰਦਾਸ ਕਰ ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਅਰਦਾਸ ਕਰ ਜਿਨ੍ਹਾਂ ਦਸੰਦੜੀਆਂ ਦੁਰਮਤ ਵੰਨਿਆ ਮਿੱਤਰ ਅਸਾਡੜੇ ਸਹੀ, ਹਉ ਟੰਡੇਂਦੀ ਜਗ ਸੁਭਾਇਆ ਜਨ ਨਾਨਕ ਵਿਰਲੇ ਕਹੀ। ਅਰਦਾਸ ਕਰ ਖੇ ਪ੍ਰਭੂ ਕਿ ਸਤ ਸੰਗਤ ਹਰ ਮੇਲ ਪ੍ਰਭ, ਸਾਨੂੰ ਸਤ ਸੰਗਤ ਦਾ ਮਿਲਾ ਬਖਸ਼, ਬਖਸ਼ਿਆ ਹੋਇਆਂ ਦੀ ਸੰਗਤ ਬਖਸ਼। ਕਹਿਣ ਲੱਗੇ ਖਰ ਨਾਮ ਵਸੈ ਮਨ ਆਏ। ਸੰਗਤ ਕਰਦਿਆਂ ਲਾਲਚੀ ਬੰਦੇ ਦੀ ਸੰਗਤ ਕਰਦਿਆਂ ਅੰਦਰ ਲਾਲਚੀ ਹੋਵੇਗਾ, ਸਤ ਸੰਗਤ ਵਿਚ ਆਇਆ ਅੰਦਰ ਨੂੰ ਸੰਤੋਖ ਮਿਲੇਗਾ। ਤੇ ਸੰਤੋਖ ਇੱਕ ਐਸੀ ਖੁਰਾਕ ਹੈ ਜਿਹਦੇ ਨਾਲ ਬੰਦੇ ਦਾ ਅੰਦਰ ਰੱਜ ਜਾਂਦਾ। ਬਾਬਾ ਜੀ ਨੇ ਕਿਹਾ ਬਿਨਾਂ ਸੰਤੋਖ ਨਹੀਂ ਕੋ ਰੱਜ ਹੈ। ਸੰਤੋਖ ਤੋਂ ਵੱਡੀ ਖੁਰਾਕ ਹੀ ਕੋਈ ਨਹੀਂ, ਭੋਜਨ ਹੀ ਕੋਈ ਨਹੀਂ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਕਿ ਅੰਮ੍ਰਿਤਸਰ ਸਰੋਵਰ ਦੀ ਤਹਿ ਦੇ ਥੱਲੇ ਸੰਤੋਖ ਸਰ ਦੀ ਮਿੱਟੀ ਹੈ। ਜਿਸ ਦਿਨ ਅੰਮ੍ਰਿਤ ਸਰੋਵਰ ਬਣਾਇਆ ਸੀ ਉਸ ਦਿਨ ਜਲ ਛੱਡਿਆ, ਜਲ ਪਾਇਆ ਤੇ ਜਲ ਪਹਿਲੀ ਵਾਰ ਰੁਕਿਆ ਨਹੀਂ ਸੀ, ਖੁਸ਼ਕ ਹੋ ਗਿਆ ਸਰੋਵਰ। ਸਿੱਖਾਂ ਨੇ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਸੱਚੇ ਪਾਤਸ਼ਾਹ ਕਿ ਇਹ ਸਰੋਵਰ ਤਾਂ ਨਿਰਮਲ ਜਲ ਰਹਿਣਾ ਸੀ, ਇਹ ਕਿਉਂ ਖੁਸ਼ਕ ਹੋਇਆ? ਤੇ ਉੱਤਰ ਦਿੱਤੋ ਨੇ ਸੰਤੋਖ ਸਰ ਦੀ ਮਿੱਟੀ ਜਿਹੜੀ ਪੱਟੀ ਹੈ ਗੱਡੇ ਭਰ ਕੇ ਲਿਆ ਕੇ ਇਸ ਅੰਮ੍ਰਿਤ ਸਰੋਵਰ ਦੀ ਤਹਿ ਥੱਲੇ ਵਿਛਾਓ ਤੇ ਜਲ ਰੁਕੇਗਾ। ਸੰਤੋਖ ਸਰ ਦੀ ਮਿੱਟੀ ਲਿਆ ਕੇ ਤਹਿ ਥੱਲੇ ਵਿਛਾਈ ਗਈ ਤੇ ਜਲ ਰੁਕਿਆ। ਇਹਦਾ ਕਾਰਨ ਕੀ ਸੀ? ਇਹਦਾ ਭਾਵ ਇਹ ਸੀ ਅੰਦਰ ਦੇ ਅੰਮ੍ਰਿਤ ਜਲ ਰੋਕਣਾ ਚਾਹੁੰਦੇ, ਲਾਲਚ ਦੀ ਤ੍ਰਿਸ਼ਨਾ ਦੀ ਖਵਸ਼ ਅੰਦਰ ਨੂੰ ਕਦੀ ਵੀ ਸਰਿਆ ਨਹੀਂ ਖੋਣ ਦੇਗੀ, ਅੰਦਰ ਖੁਸ਼ਕ ਹੀ ਰਹੇਗਾ। ਜੇ ਤਲ ਘੀਲ ਦੇ ਉੱਤੇ ਸੰਤੋਖ ਵਾਲੀ ਬਿਰਤੀ ਆ ਗਈ ਤੇ ਸੱਚ ਜਾਣੀ ਅੰਮ੍ਰਿਤ ਜਲ ਆਪਣੇ ਆਪ ਹੀ ਰੁਕ ਜਾਏਗਾ, ਸੰਤੋਖ ਤੋਂ ਬਿਨਾਂ ਨਹੀਂ। ਸੰਤੋਖ ਦਾ ਮਤਲਬ ਜੋ ਪਰਮਾਤਮਾ ਨੇ ਦੇ ਦਿੱਤਾ ਉਹਦਾ ਸ਼ੁਕਰਾਨਾ, ਜੋ ਕੁਛ ਉਹਨੇ ਬਖਸ਼ ਦਿੱਤਾ ਉਹਦੇ ਤੇ ਤਰਕ ਨਹੀਂ। ਸੰਤੋਖ ਦਰ ਤੇ ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਸੰਤੋਖ ਦਰ ਤੇ ਜੋ ਰਾਜ ਦੇਹ ਤਾਂ ਕਮਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਕੱਟ ਜਾਏ। ਸੰਤੋਖ ਦਾ ਅਰਥ ਹੈ ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲਿਖੋ ਵਡਿਆਈ। ਹਜ਼ੂਰ ਕਿਰਪਾਲੂ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਿਨ੍ਹਾਂ ਨੇ ਰੱਬ ਦਾ ਘਰ ਲੱਭਣਾ ਨਾ, ਉਹਨਾਂ ਨੂੰ ਕੁਝ ਗੱਲਾਂ ਅਖਤਿਆਰ ਕਰਨੀਆਂ ਧਾਰਨ ਕਰਨੀਆਂ ਪੈਣਗੀਆਂ। ਪਹਿਲੀ ਗੱਲ ਫਰੀਦਾ, ਦੁੱਖ ਸੁੱਖ ਇੱਕ ਕਰ। ਦੂਸਰੀ ਬਾਤ ਦਿਲ ਤੇ ਲਾਹੇ ਵਿਕਾਰ, ਅੰਦਰੋਂ ਵਿਕਾਰਾਂ ਵਾਲੀ ਮੈਲ ਲਾ। ਤੀਜੀ ਗੱਲ ਅੱਲਾ ਭਾਵੈ ਸੋ ਭਲਾ ਸੰਤੋਖ, ਜੋ ਰੱਬ ਕਰੇ ਉਹਨੂੰ ਭਲਾ ਕਰਕੇ ਮੰਨ ਲੈ, ਤੇ ਜੇ ਆਪਾਂ ਕਲਪਦੇ ਵੀ ਰਹਾਂਗੇ ਫਿਰ ਕੀ ਬਣ ਜਾਣਾ। ਜੇ ਪਰਮਾਤਮਾ ਨੇ ਮੱਥੇ ਦੇ ਲੇਖ ਇਸ ਤਰ੍ਹਾਂ ਲਿਖੇ ਨੇ, ਮੈਂ ਕਈ ਵਾਰੀ ਇਸ ਸ਼ਬਦ ਨੂੰ ਰਿਪੀਟ ਕਰਨਾ ਵਾ ਕਿ ਆਪਣੀ ਥਾਲੀ ਵੱਲ ਧਿਆਨ ਰੱਖੀਏ ਤੇ ਸੁੱਖ ਹੈ, ਦੁੱਖ ਹੀ ਉਦੋਂ ਵੀ ਜਦੋਂ ਦੂਜੇ ਵੱਲ ਦੇਖਣ ਲੱਗ ਪੈਂਦੇ। ਸਹਿਬ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਤਿੰਨ ਗੱਲਾਂ ਅਖਤਿਆਰ ਕਰ ਲੈ ਰੱਬ ਦਾ ਖੁਦਾ ਦਾ ਘਰ ਲੱਭ ਜਾਏਗਾ। ਅਰਦਾਸ ਕਰ ਸਤ ਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੈ ਮਨ ਆਏ। ਸੰਗਤ ਵਿੱਚ ਬੈਠਿਆਂ ਅੰਦਰ ਨਾਮ ਵਸੇਗਾ। ਜਨਮ ਮਰਨ ਕੀ ਮਲ ਉਤਰੈ, ਜਨਮ ਤੇ ਮਰਨ ਦੀ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਉਹ ਉਤਰ ਗਈ। ਜਨ ਨਾਨਕ ਹਰ ਗੁਣ ਗਾਏ, ਤਨ ਗੁਰੂ ਅਮਰਦਾਸ ਕਹਿੰਦੇ ਨੇ ਜਿਹੜੇ ਸੰਤੋਖੀਆਂ ਦੀ ਸੰਗਤ ਵਿੱਚ ਗਏ ਉਹ ਫਿਰ ਪਰਮਾਤਮਾ ਦੀ ਕੀਰਤੀ ਕਰਦੇ ਨੇ, ਗੁਣ ਗਾਉਂਦੇ ਨੇ। ਵਾਹਿਗੁਰੂ ਮਿਹਰ ਕਰੇ, ਅਰਦਾਸ ਕਰੀਏ ਸਾਨੂੰ ਕਹਿਣ ਵਾਲਿਆਂ ਦੇ ਅੰਦਰ ਨੂੰ ਸਬਰ ਸੰਤੋਖ ਅੰਦਰ ਦੀ ਤ੍ਰਿਪਤੀ ਦਾਤਾ ਬਖਸ਼ੇ। ਆਓ ਗੁਰਮੁਖੋ, ਜਿਤਨੇ ਵੀ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਹੋ, ਇੱਕ ਬੇਨਤੀ ਮੈਂ ਆਪ ਜੀ ਦੇ ਸਮਕਸ਼ ਜ਼ਰੂਰ ਕਰਨੀ ਚਾਹੁੰਦਾ।
ਇੱਕ ਤਾਂ ਥੋੜਾ ਜਿਹਾ ਸਮੇਂ ਸਿਰ ਕਿਰਪਾਲਤਾ ਕਰਿਆ ਕਰੋ। ਦੂਸਰੀ ਬੇਨਤੀ, ਇਹ ਇਸ ਕਰਕੇ ਬੇਨਤੀ ਕਰਨਾ ਵਾ ਵੀ ਆਪਾਂ ਬਾਹਰ ਦੇ ਪ੍ਰੋਗਰਾਮ ਛੱਡ ਕੇ ਇੱਥੇ ਹਾਜ਼ਰੀ ਭਰਨੇ ਆ, ਹਉਂ ਕਰਕੇ ਨਹੀਂ। ਇਹਦਾ ਮਕਸਦ ਹੈ ਕਿ ਸੰਗਤ ਦੀ ਅਸੀਸ ਮਿਲ ਸਕੇ। ਦੂਸਰੀ ਬੇਨਤੀ, ਜਦੋਂ ਆਪਾਂ ਨਾਮ ਵਿੱਚ ਸਿਮਰਨ ਵੀ ਜੁੜਨੇ ਆ, ਯਤਨ ਕਰਿਆ ਕਰੀਏ ਅਸੀਂ ਜਿੰਨੇ ਆਏ ਆ ਹਾਜ਼ਰੀ ਭਰ ਕੇ ਜਾਇਆ ਕਰੀਏ, ਕਿਉਂਕਿ ਇਹ ਸਿਮਰਨ ਦਾ ਨਾਮ ਦਾ ਇੱਕ ਅਰਦਾਸ ਹੈ ਸਿਰਫ ਕਿ ਹੇ ਪ੍ਰਭੂ, ਹੇ ਸਤਿਗੁਰੂ, ਤੁਸੀਂ ਕਿਰਪਾ ਕਰਕੇ ਸਾਡੇ ਅੰਦਰ ਨੂੰ ਟਿਕਾ ਬਖਸ਼ੋ। ਸਿਮਰਨ ਕਰਦਿਆਂ ਜਿਹੜੀ ਗੂੰਜ ਪੈਂਦੀ ਹੈ, ਪਿਛਲੇ ਦਿਨੀ ਮਸਕੀਨ ਸਾਹਿਬ ਹੋਣੀ ਵੀ ਇਹ ਸ਼ਬਦ ਕੋਟ ਕਰ ਰਹੇ ਸਨ, ਜਿਤਨਾ ਆਪਾਂ ਲੰਬੇਰੀ ਧੁਨੀ ਨਾਲ ਉਚਾਰਨੇ ਆ ਉਨਾ ਸਾਡੇ ਅੰਦਰ ਨੂੰ ਟਿਕਾ ਮਿਲਦਾ। ਤੇ ਇਸ ਨੂੰ ਉਚਾਰਦਿਆਂ ਇੱਕ ਕਲਪਨਾ ਨਹੀਂ, ਫੁਰ ਨਹੀਂ ਬਣਾਉਣਾ ਨਾ, ਤੇ ਅੱਗੇ ਕਿਹੜਾ ਮਨ ਛੇਤੀ ਕੀਤਿਆਂ ਟਿਕਦਾ, ਜਪਦਿਆਂ ਫੁਰ ਨਹੀਂ ਬਣਾਉਂਦਾ। ਇੱਕ ਫੁਰਨਾ ਬਣਾਈਏ ਵੀ ਅਸੀਂ ਸਵਾਲੀ ਹਾਂ, ਜਾਚਕ ਹਾਂ, ਤੇ ਵਾਹਿਗੁਰੂ ਜਦੋਂ ਕਹਿੰਦੇ ਹਾਂ ਅਸੀਂ ਉਹਦੇ ਬੂਹੇ ਅੱਗੇ ਫਰਿਆਦ ਪੈ ਕਰਨੀ ਆ, ਕਿਰਪਾ ਕਰ ਸਾਡੇ ਵਾਸਤੇ ਆਪਣਾ ਕਿਵਾੜ ਖੋਲ ਦੇ। ਇਸ ਤਰੀਕੇ ਨਾਲ ਜਪੀਏ ਵੀ ਆਪਾਂ ਅਰਦਾਸ ਕਰਨੇ, ਇਹ ਨਹੀਂ ਵੀ ਭਾਈ ਸਾਹਿਬ ਨੇ ਪੰਜ ਚਾਰ ਮਿੰਟ ਜਪਣਾ ਤੇ ਅਸੀਂ ਵੀ ਪਿੱਛੇ ਬੋਲਣਾ ਹੀ ਵੀ ਖਹਿੜਾ ਛੁੱਟੇ ਕੰਮ ਨਿਬੜੇ, ਨਹੀਂ, ਇਹਨੂੰ ਖਹਿੜਾ ਛੁੱਟਣ ਵਾਲਾ ਕੰਮ ਨਾ ਬਣਾਈਏ। ਆਓ ਕਰੋ ਕਿਰਪਾਲਤਾ, ਅੰਦਰ ਨੂੰ ਇਕਾਗਰ ਕਰਕੇ ਟਿਕ ਕੇ ਫਿਰ ਥੋੜਾ ਜਿਹਾ ਤੇਜ਼ੀ ਨਾਲ, ਤਾਂ ਜੋ ਫੁਰਨੇ ਉੱਠਣ ਦੀ ਗੁੰਜਾਇਸ਼ ਨਾ ਰਹੇ, ਉਚਾਰਨ ਕਰੋ ਜੀ ਵਾਹਿਗੁਰੂ।